ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਲੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ ਟੁਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੇ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਤ ਬਕਾਹੇ ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹ ਮੌਜੂਦ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜ਼ਾਤੇ ਵਾ ਬਰਕਾਤ ਫਖਰੇ ਮੌਜੂਦਾਤ ਮੁਜੱਸਮਾ ਏ ਸਿਫਤ ਓ ਸਫਾਤ ਸਾਹਿਬ ਏ ਸਹਾਬਾ ਸ਼ਾਹੇ ਦੋ ਆਲਮ ਬਾਣੀ ਕੇ ਬੋਹਿਤ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਔਰ ਪਵਿੱਤਰ ਗੋਦ ਦੇ ਅੰਦਰ ਸੁਭਾਏ ਮਾਨ ਸਤਸੰਗੀ ਜਨੋ ਇਸ ਅਗੰਮੀ ਰੂਹਾਨੀ ਫਿਜ਼ਾ ਦੇ ਅੰਦਰ ਜਿੱਥੇ ਬਾਹਰੀ ਤੌਰ ਦੇ ਉੱਤੇ ਗੁਰ ਅਸਥਾਨਾਂ ਦੇ दर्शन दिदारे कर रहे हाँ, उत्थे नाल दी नाल सतगुरु नो सब को वेखदा जेता जगत संसार डिठे मुक्त ना होवई जिचर शब्द ना करे विचार अंदरूनी तौर दे उत्ते गुरु नाल जुड़न दा जतन करी। सतगुरु पातशाह महाराज जिया ने इस भाग समय बख्शिश कीते ने अज दे जो पावन मुख वाक सचखंड श्री दरबार साहिब तो धन गुरु ग्रंथ साहिब महाराज जिया ने बख्शिश कीते ने आपां रल मिल के जतन करना है। आप जी ने सुनना दासरे की सेवा लगी है विचारन दी। गुरु शब्द तो विचार के जीवन दे प्रवाह दे अंदर कुछ ना कुछ मनन दा जतन करना है। सतगुरु पातशाह महाराज जी कृपा करन बड़े प्यार अदब सत्कार दे नाल आप संगत ने गुरु साहिब महाराज जिया दे इना पावन मुख वाक दे उते गौर करना है जो गुरु साहिब महाराज जी अज दे पावन मुख वाक दे विच सानू समझाउण दा जतन कर रहे ने, एक नवी जीवन जांच बख्शिश कर रहे ने। आपां सारियां ने समझण दा जतन करना है और गुरु अगे अरदास करनी है कि सच्चे पातशाह जिथे ये विचारदे हाँ समझदे हाँ आप जी तरस करो दया करो ये बोल ये शब्द साडे हिरदे दे अंदर वस जाण। सतगुरु पातशाह महाराज जी कृपा करन आओ बड़े प्यार अदब सत्कार दे नाल उचारण करो जी सत नाम श्री वाहे गुरु।
सतनाम श्री वाहे गुरु साहेब जी। तलंग बाणी भगता की कबीर जी।
सतगुरु पातशाह महाराज जिया ने धन गुरु अर्जन साहब महाराज तिना ने जदों बाणी दी तरतीब लिखी है बा कमाल तरतीब लिखी है। 15 भगत साहबान ने जदों उन्हों का नाम भी दर्ज करते ने ते बड़े प्यार दे नाल बाणी भगतां की। सतगुरु पातशाह महाराज जी ए सरलेख लिखण तो पहला बाणी भगतां की तो राग का नाम दर्ज करते ने तिलंग राग। जदों गुरु ग्रंथ साहिब महाराज जी की तरतीब नूं तुसी देखोगे श्री राग माझ राग गौड़ी राग आसा राग गुजरी राग देवगंधारी राग बिलावल राग बड़हंस राग सोरठ राग तनासरी राग जैतसरी राग टोडी राग बैराड़ी राग ते 14वें नंबर दे उत्ते ए राग है तिलंग। सतगुरु पातशाह महाराज जी ने तरतीब अनुसार 14वें नंबर दे उत्ते इस राग नूं लिखिया है और इस राग दे अंदर सतगुरु पातशाह महाराज जी ने जो बाणी दर्ज कीती है धन गुरु अर्जन पातशाह महाराज जी ने संपादन वेले धन गुरु नानक साहिब महाराज जी दे इस राग दे अंदर 5 शब्द ने। धन गुरु रामदास पातशाह महाराज जी दे इस राग दे अंदर 3 शब्द ने। धन गुरु अर्जन साहिब महाराज जी दे आप दे 5 शब्द ने ते धन गुरु तेग बहादुर पातशाह महाराज जी दे भी 3 शब्द ने। ते इस शब्द की विचार जिसकी आपां सांझी करनी है बाबा कबीर जी का 1 शब्द है ते 2 शब्द ने बाबा नामदेव जी दे। मैं अंधुले की टेक तेरा नाम खुंदकारा दूजा शब्द है हले जा रहा खुशखबरी। सतगुरु पातशाह महाराज जी ने यह राग गुरु ग्रंथ साहिब महाराज जी दे 721 तो लैके 28 अंग दे उत्ते स्वायमान किया है। सतगुरु पातशाह महाराज जी कृपा करन तिलंग राग दे अंदर जेडे संगीत नाल संबंधित आप सज्जन बैठे हो आप जी भली भांत जानते हो भी इस राग नूं गाउण दा 3 पैर है दिन दा 12 तो 3 वाला समा। ते इस राग दी धुनी दे अंदर इस राग दे विच 7 सुरां हुंदियां ने आम करके इहदे विच 5 लगदियां ने रे ते दा ए वर्जित ने सा गा मा पा नी ते सा ए सुर लगदे ने ते 1 नी इहदे विच कोमल लगदा है क्योंकि तुहानूं जानकारी होवेगी आप जानते हो कि राग दे अंदर संगीत दे अंदर 4 कोमल धुनिया ने ते 1 तीव्र धुनी है। सतगुरु पातशाह महाराज जी ने इस शब्द नूं तिलंग राग दे अंदर गाउण दी हदायत कीती है और बड़े प्यार दे नाल सरलेख लिखिया है कि बाणी भगतां की और नाल लफ्ज़ लिखे ने कबीर जी। ए बाणी कबीर जी दी है जो आपां अज दा मुख वाक विचारना है जी।
एक ओंकार सतगुर प्रसाद।
सतगुर पातशाह महाराज जी कहिंदे ए शब्द नूं विचारन तों पहलां रुको। एक ओंकार उस परिपूर्ण परमात्मा नूं चेते विच रखो कि वह परमात्मा एक है ते वह गुरु की कृपा दे नाल मिलदा है। बाणी गुरु गुरु है बाणी। ये जो बाणी अगे आएगी शब्द रूप दे अंदर ये गुरु की कृपा दे नाल वह एक दी प्राप्ति होएगी। सतगुरु कहिंदे एक नूं चेते विच रखियो ते वह एक मिलेगा किवें? गुरु की कृपा दे नाल। अगे कबीर साहब जी की वचन कर रहे ने आओ सांझे करिए जी।
वेद कतेब इस तरह पाई दिल का फिकर ना जाए।
वेद ने हिंदू मत नाल संबंधित चार वेद ऋग वेद साम वेद यजुर्वेद ते अथर्वण वेद इदे कतेब ने जिहड़े इस्लामी मत नाल संबंधित ने जां इंज कहलां पछम मत नाल संबंधित ने तरेत अंजील जंबूर ते कुरान। सतगुरु पातशाह महाराज जी कहिंदे इस पावन शब्द दे अंदर वेद कतेब इफ्तरा। इफ्तरा दा अर्थ हुंदा है भी जो गल है उस तो वधा के दसणी जां जो गल है उस असलियत नूं छुपा लेना ते कुछ अपने कोलों गल्लां कर लेणियां। बाबा कबीर जी कहिंदे वेद कतेब इफ्तरा भाई दिल का फिकर ना जाए। भाव ਇਹ ਸ਼ਬਦ ਦੀ ਉਥਾਨਕਾ ਬਾਰੇ ਦੱਸਿਆ ਜਾਂਦਾ ਹੈ ਕਿ ਜਦੋਂ ਪੰਡਿਤ ਤੇ ਕਾਜ਼ੀ ਆਪਸ ਵਿੱਚ ਬਹਿਸ ਕਰ ਰਹੇ ਨੇ ਨਾ ਵੀ ਮੇਰੇ ਧਾਰਮਿਕ ਗ੍ਰੰਥ ਤੇਰੇ ਨਾਲੋਂ ਜ਼ਿਆਦਾ ਵੱਡੇ ਨੇ ਜਾਂ ਦੂਜਾ ਕਹਿ ਰਿਹਾ ਵੀ ਮੇਰਾ ਧਾਰਮਿਕ ਗ੍ਰੰਥ ਤੁਹਾਡੇ ਨਾਲੋਂ ਜ਼ਿਆਦਾ ਵੱਡਾ ਹੈ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਨੇ ਵੇਦ ਕਤੇਬ ਇਫਤਰਾ ਭਾਈ ਆਪਣੇ ਕੋਲੋਂ ਬਣਾਈਆਂ ਹੋਈਆਂ ਗੱਲਾਂ ਦੇ ਨਾਲ ਵੇਦਾਂ ਕਿਤੇਬਾਂ ਦੀਆਂ ਗੱਲਾਂ ਵਧਾ ਚੜਾ ਕੇ ਦੱਸਣ ਦੇ ਨਾਲ ਦਿਲ ਦਾ ਸਹਿਮ ਨਹੀਂ ਦੂਰ ਹੁੰਦਾ। ਤੁਸੀਂ ਦੇਖੋ ਨਾ ਅੱਜ ਵੀ ਇਹ ਗੱਲਾਂ ਉਦੋਂ ਵੀ ਉਨੀਆਂ ਹੀ ਪ੍ਰਬਲ ਸਨ ਤੇ ਅੱਜ ਵੀ ਨੇ। ਅੱਜ ਵੀ ਜ਼ੋਰ ਲੱਗਾ ਹੋਇਆ ਹੈ ਹਰ ਇੱਕ ਮਨੁੱਖ ਦਾ ਇਸ ਗੱਲ ਨੂੰ ਸਾਬਤ ਕਰਨ ਦੇ ਲਈ ਕਿ ਸਾਡੇ ਧਾਰਮਿਕ ਗ੍ਰੰਥ ਜੀ ਇਹ ਪਹਿਲਾਂ ਹੀ ਗੱਲਾਂ ਦੱਸ ਗਏ ਨੇ। ਸਾਡੇ ਧਾਰਮਿਕ ਗ੍ਰੰਥ ਇਹ ਗੱਲਾਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਦੱਸ ਗਏ। ਜੋ ਅੱਜ ਵਿਗਿਆਨ ਤਰੱਕੀ ਕਰ ਰਹੀ ਹੈ ਅੱਜ ਵਿਗਿਆਨ ਦੀ ਨਵੀਂ ਖੋਜ ਹੈ ਇਹ ਗੱਲਾਂ ਪਹਿਲਾਂ ਤੋਂ ਦੱਸੀਆਂ ਆ ਰਹੀਆਂ ਨੇ ਪਰ ਕਿਸੇ ਨੇ ਖੋਜਣ ਦਾ ਯਤਨ ਨਹੀਂ ਕੀਤਾ। ਇਹਦਾ ਭਾਵ ਕੇਵਲ ਇੰਨਾ ਹੁੰਦਾ ਹੈ ਗੱਲਾਂ ਕਰਨ ਦਾ ਕਿ ਅਸੀਂ ਆਪਣੇ ਧਾਰਮਿਕ ਗ੍ਰੰਥ ਨੂੰ ਉੱਚਾ ਦੱਸਣ ਦਾ ਯਤਨ ਕਰਦੇ ਹਾਂ ਪਰ ਸਤਿਗੁਰੂ ਪਾਤਸ਼ਾਹ ਇੱਥੇ ਸਮਝਾ ਰਹੇ ਨੇ ਕਿ ਵਧਾ ਚੜਾ ਕੇ ਗੱਲਾਂ ਦੱਸਣ ਦੇ ਨਾਲ ਪਰ ਤੁਹਾਡੇ ਦਿਲ ਦਾ ਸਹਿਮਤ ਨਹੀਂ ਨਾ ਦੂਰ ਹੋਣਾ। ਇਹ ਗੱਲ ਕਹਿ ਲੈਣੀ ਕਿ ਧਾਰਮਿਕ ਗ੍ਰੰਥ ਵੱਡਾ ਹੈ ਜਾਂ ਦੂਜਾ ਕਵੇ ਮੇਰਾ ਧਾਰਮਿਕ ਗ੍ਰੰਥ ਵੱਡਾ ਹੈ, ਸਤਿਗੁਰੂ ਕਹਿੰਦੇ ਇਹ ਗੱਲਾਂ ਕਰਨ ਦੇ ਨਾਲ ਕਿ ਤੁਹਾਡੇ ਦਿਲ ਦਾ ਸਹਿਮ ਦੂਰ ਹੋ ਜਾਏਗਾ? ਨਹੀਂ ਹੋਏਗਾ। ਸਤਿਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ ਵੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਸਤਿਗੁਰੂ ਜੀ ਅੱਗੇ ਕੀ ਕਹਿ ਰਹੇ ਨੇ ਆਓ ਸਰਵਣ ਕਰੀਏ।
ਟੋਕ ਦਮ ਕਰਾਰੀ ਜਾਓ ਕਰੋ ਹਾਜ਼ਰ ਹਜ਼ੂਰ ਖੁਦਾਏ।
ਸਤਿਗੁਰੂ ਕਹਿੰਦੇ ਟੁੱਕ ਦਮ ਰਤਾ ਮਾਤਰ ਵੀ ਜੇਕਰ ਤੂੰ ਪਰਮਾਤਮਾ ਦੇ ਨਾਮ ਨੂੰ ਇਕਾਗਰ ਚਿੱਤ ਹੋ ਕਰਕੇ ਸਿਮਰ ਲਏ ਰਤਾ ਮਾਤਰ ਵੀ ਤੇ ਹੋਏਗਾ ਕੀ? ਹਾਜ਼ਰ ਹਜ਼ੂਰ ਖੁਦਾਏ ਤੈਨੂੰ ਪਰਮਾਤਮਾ ਜਿਹੜਾ ਹੈ ਨਾ ਹਰ ਥਾਂ ਮੌਜੂਦ ਦਿਸੇਗਾ, ਹਾਜ਼ਰ ਦਿਸੇਗਾ। ਤੇਰਾ ਦਿਲ ਦਾ ਸਹਿਮ ਜਾ ਇਸ ਕਰਕੇ ਨਹੀਂ ਰਿਹਾ ਕਿਉਂਕਿ ਤੂੰ ਫਾਲਤੂ ਦੀਆਂ ਵਹਿਸਾਂ ਦੇ ਵਿੱਚ ਪਿਆ ਹੋਇਆ, ਤੂੰ ਵਾਦ ਵਿਵਾਦ ਦੇ ਵਿੱਚ ਪਿਆ ਹੋਇਆ। ਤੇਰੇ ਦਿਲ ਦਾ ਵਹਿਮ ਜੇਕਰ ਜਾਂ ਸਹਿਮ ਕਿਸੇ ਨੇ ਦੂਰ ਕਰਨਾ ਹੈ ਤੇ ਸਤਿਗੁਰੂ ਕਹਿੰਦੇ ਉਹ ਹੈ ਪਰਮਾਤਮਾ ਦਾ ਨਾਮ। ਜੇਕਰ ਇਕਾਗਰ ਚਿੱਤ ਹੋ ਕਰਕੇ ਟੁੱਕ ਦਮ ਰਤਾ ਮਾਤਰ ਵੀ ਇਕਾਗਰ ਚਿੱਤ ਹੋ ਕਰਕੇ ਤੂੰ ਪਰਮਾਤਮਾ ਦੇ ਨਾਮ ਨੂੰ ਸਿਮਰ ਲਏ ਤੇ ਤੈਨੂੰ ਪਰਮਾਤਮਾ ਹਾਜ਼ਰ ਹਜ਼ੂਰ ਮਿਲੇਗਾ ਔਰ ਤੇਰੇ ਦਿਲ ਦਾ ਸਹਿਮ ਦੂਰ ਹੋ ਜਾਏਗਾ। ਅੱਜ ਵੀ ਸਾਧ ਸੰਗਤ ਉਹੀ ਵਿਸ਼ਾ ਹੈ, ਉਹੀ ਸੰਦਰਭ ਨੇ, ਉਹੀ ਸਮਾਜ ਦੇ ਅੰਦਰ ਲੋਕ ਪਰੇਸ਼ਾਨ ਨੇ, ਸਹਿਮੇ ਨੇ, ਤੌਖਲੇ ਨੇ, ਡਿਪਰੈਸ਼ਨ ਦੇ ਵਿੱਚ ਨੇ, ਚਿੰਤਾ ਦੇ ਵਿੱਚ ਨੇ। ਕਿਉਂ? ਕਿਉਂਕਿ ਇਕਾਗਰਤਾ ਦੇ ਨਾਲ ਪਰਮਾਤਮਾ ਦਾ ਨਾਮ ਸਿਮਰ ਨਹੀਂ ਕਰ ਰਿਹਾ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਦੋਂ ਅਰਬ ਵੱਲ ਗਏ ਪ੍ਰਚਾਰ ਦੇ ਉੱਤੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਪੁੱਛਣ ਦੀ ਬਜਾਏ ਕਿ ਪਰਮਾਤਮਾ ਕਿੰਨਾ ਕੁ ਵੱਡਾ ਹੈ, ਧਰਮ ਕਿੰਨਾ ਕੁ ਵੱਡਾ ਹੁੰਦਾ ਹੈ, ਨਾਮ ਕਿੰਨਾ ਕੁ ਵੱਡਾ ਹੁੰਦਾ ਹੈ, ਸਿਮਰਨ ਦੀ ਵਡਿਆਈ ਕਿੰਨੀ ਕੁ ਹੈ, ਰੱਬ ਨੂੰ ਚੇਤੇ ਕਰਨ ਦੀ ਵਡਿਆਈ ਕਿੰਨੀ ਕੁ ਹੈ, ਇਹ ਪੁੱਛਣ ਦੀ ਬਜਾਏ ਧਾਰਮਿਕ ਲੋਕਾਂ ਨੇ ਪੁੱਛਿਆ ਕਿ ਪੁੱਛਣ ਖੋਲ ਕਿਤਾਬ ਨੂੰ ਹਿੰਦੂ ਵੱਡਾ ਕੇ ਮੁਸਲਮਾਨ ਹੋਈ। ਆਪਣੇ ਧਰਮ ਨੂੰ, ਆਪਣੇ ਕਬੀਲੇ ਨੂੰ, ਆਪਣੀ ਸੰਪਰਦਾ ਨੂੰ ਵੱਡਾ ਦਰਸਾਉਣ ਦੇ ਲਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪੁੱਛਿਆ ਕੀ ਜਾ ਰਿਹਾ ਹੈ, ਰੂਹਾਨੀ ਜੋਤ ਦੇ ਕੋਲੋਂ ਪੁੱਛਿਆ ਕੀ ਜਾ ਰਿਹਾ ਹੈ। ਨਾ ਸਿਮਰਨ ਦੀ ਵਡਿਆਈ ਪੁੱਛ ਰਹੇ ਨੇ, ਨਾ ਪਰਮਾਤਮਾ ਦੇ ਬਾਰੇ, ਅੱਲਾਹ ਦੇ ਬਾਰੇ ਪੁੱਛ ਰਹੇ ਨੇ। ਜੇ ਪੁੱਛਿਆ ਜਾ ਰਿਹਾ ਤੇ ਕੀ ਵੀ ਦੱਸੋ, ਸਾਡੀ ਸੰਪਰਦਾ ਵੱਡੀ ਹੈ ਕਿ ਤੁਹਾਡੀ ਸੰਪਰਦਾ ਵੱਡੀ ਹੈ? ਦੱਸੋ, ਸਾਡਾ ਧਰਮ ਵੱਡਾ ਹੈ ਕਿ ਤੁਹਾਡਾ ਮਜ਼ਹਬ ਵੱਡਾ ਹੈ? ਹਿੰਦੂ ਵੱਡਾ ਹੈ ਕਿ ਮੁਸਲਮਾਨ ਵੱਡਾ ਹੈ? ਇੱਕ ਸ਼ਬਦ ਹੋਰ ਨਾਲ ਜੋੜਦੇ ਹਾਂ, ਸਿੱਖ ਵੱਡਾ ਹੈ, ਹਿੰਦੂ ਵੱਡਾ ਹੈ, ਮੁਸਲਮਾਨ ਵੱਡਾ ਹੈ, ਈਸਾਈ ਵੱਡਾ ਹੈ, ਜੈਨੀ ਵੱਡਾ ਹੈ, ਕੌਣ ਵੱਡਾ ਹੈ? ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕੀ ਆਖਿਆ? ਬਾਬਾ ਆਖੇ ਹਾਜ਼ੀਆਂ ਸ਼ੁਭ ਅਮਲਾਂ ਬਾਜੋ ਦੋਨੋਂ ਰੋਈ। ਜੇਕਰ ਸ਼ੁਭ ਅਮਲ ਨਹੀਂ, ਸ਼ੁਭ ਕਰਮ ਨਹੀਂ, ਸਤਿਗੁਰ ਕਹਿੰਦੇ ਦੋਨੋਂ ਰੋਵੋਗੇ। ਅੱਜ ਵੀ ਇਹ ਗੱਲ ਢੁਕਦੀ ਹੈ ਇਸ ਗੱਲਾਂ ਦੇ ਉੱਤੇ ਬਹਿਸ ਕਰਨ ਦੇ ਨਾਲੋਂ ਕਿ ਕਿਹੜੀ ਚੀਜ਼ ਜ਼ਿਆਦਾ ਵੱਡੀ ਹੈ, ਕਿਹੜਾ ਗ੍ਰੰਥ ਜ਼ਿਆਦਾ ਵੱਡਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੂੰ ਆਪਣੇ ਅਮਲਾਂ ਵੱਲ ਧਿਆਨ ਦੇ, ਕਿਉਂਕਿ ਅਮਲਾਂ ਦਾ ਲੇਖਾ ਹੋਣਾ ਹੋਰ ਕਿਸੇ ਦਾ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਟੁੱਕ ਦਮ ਕਰਾਰੀ ਜੋ ਕਰੋ। ਕਰਾਰੀ ਦਾ ਅਰਥ ਹੈ ਇਕਾਗਰਤਾ ਦੇ ਨਾਲ। ਜੇਕਰ ਇਕਾਗਰਤਾ ਦੇ ਨਾਲ ਪਰਮਾਤਮਾ ਦਾ ਨਾਮ ਸਿਮਰਨ ਰਤਾ ਮਾਤਰ ਵੀ ਕੀਤਾ ਜਾਏ ਤੇ ਪਰਮਾਤਮਾ ਹਾਜ਼ਰ ਹਜ਼ੂਰ ਦਿਸੇਗਾ ਜੀ।
ਬੰਦੇ ਖੋਜ ਦਿਲ ਹਰ ਰੋਜ, ਨਾ ਫਿਰ ਪਰੇਸ਼ਾਨੀ ਮਾਹੇ।
ਸਭ ਤੋਂ ਵੱਡੀ ਗੱਲ, ਅੱਜ ਜੋ ਲੋਕ ਚਿੰਤਾ ਦੇ ਵਿੱਚ ਨੇ, ਸਹਿਮੇ ਹੋਏ ਨੇ, ਡਰੇ ਹੋਏ ਨੇ, ਅਗਾਂਹ ਦੇ ਤੌਖਲੇ ਨੇ, ਪਿੱਛੇ ਦੀਆਂ ਯਾਦਾਂ ਸਤਾ ਰਹੀਆਂ ਨੇ ਅਤੀਤ ਦੀਆਂ, ਤੇ ਉਹ ਇੱਕ ਹੀ ਭਾਵ ਦੇ ਵਿੱਚ ਹੈ, ਕਿਉਂਕਿ ਮਨੁੱਖ ਆਪਣੇ ਮਨ ਦੀ ਖੋਜ ਨਹੀਂ ਕਰ ਰਿਹਾ। ਦੇਖੋ, ਇਹ ਦਿਲ ਉਹ ਨਹੀਂ ਜਿਸ ਦਿਲ ਨੂੰ ਅਸੀਂ ਕਹਿ ਦਈਏ ਵੀ ਇਹ ਇੱਕ ਸਰੀਰ ਦਾ ਹਿੱਸਾ ਹੈ, ਉਸ ਦਿਲ ਦਾ ਜ਼ਿਕਰ ਨਹੀਂ। ਉਸ ਦਿਲ ਨੂੰ ਤਾਂ ਡਾਕਟਰ ਚੀਰ ਫਾੜ ਵੀ ਕਰਦੇ ਨੇ, ਉਸ ਦਿਲ ਦਾ ਜ਼ਿਕਰ ਨਹੀਂ। ਇੱਥੇ ਜ਼ਿਕਰ ਹੈ ਤੁਹਾਡੇ ਮਨ ਦਾ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼। ਇਹ ਨਹੀਂ ਕਿਹਾ ਵੀ ਦੋ ਦਿਨ ਛੱਡ ਕੇ ਖੋਜ ਲਈ, ਇਹ ਨਹੀਂ ਕਿਹਾ ਵੀ ਚਾਰ ਦਿਨ ਛੱਡ ਕੇ ਖੋਜ ਲਈ, ਜਾਂ ਮਹੀਨਾ ਦਸ ਦਿਨ ਰੁਕ ਕੇ ਖੋਜ ਲਈ। ਸਤਿਗੁਰ ਕਹਿੰਦੇ ਰੋਜ਼ ਖੋਜਣਾ ਹੈ, ਕਿਉਂਕਿ ਜਦੋਂ ਰੋਜ਼ ਖੋਜਣ ਦਾ ਯਤਨ ਕਰੇਗਾ, ਆਪਣੀਆਂ ਕਮੀਆਂ ਨੂੰ ਦੇਖੇਗਾ, ਤੈਨੂੰ ਪਰੇਸ਼ਾਨੀ ਨਹੀਂ ਹੋਏਗੀ। ਅੱਜ ਮਨੁੱਖ ਦੁਖੀ ਹੈ ਤੇ ਆਪਣੇ ਕਰਮਾਂ ਕਰਕੇ। ਦੱਦਾ, ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣੀਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਸਤਿਗੁਰ ਕਹਿੰਦੇ ਦੂਜਿਆਂ ਨੂੰ ਦੋਸ਼ ਨਾ ਦੇ। ਤੇਰੇ ਦਿਲ ਦੇ ਅੰਦਰ ਡਰ ਹੈ, ਸਹਿਮ ਹੈ, ਪਰੇਸ਼ਾਨੀ ਹੈ, ਤਾਂ ਇਹਦਾ ਦੋਸ਼ ਵੀ ਤੈਨੂੰ ਜਾਂਦਾ ਹੈ। ਸਤਿਗੁਰ ਕਹਿੰਦੇ ਇੱਕ ਕੰਮ ਕਰਨਾ ਸਿੱਖ ਲੈ ਕਿ ਰੋਜ਼ ਆਪਣੇ ਦਿਲ ਨੂੰ ਖੋਜਣ ਦਾ ਯਤਨ ਕਰ। ਬਹੁਤ ਪਿਆਰਾ ਸਿਧਾਂਤ ਗੁਰੂ ਸਾਹਿਬ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਕਿ ਸਿੱਖ ਅੰਮ੍ਰਿਤ ਵੇਲੇ ਵੀ ਬਾਣੀ ਦਾ ਜਾਪ ਕਰਦਾ ਹੈ, ਕਿਰਤ ਕਰਕੇ ਸ਼ਾਮ ਨੂੰ ਆਣ ਕੇ ਇਸ਼ਨਾਨ ਪਾਣੀ ਕਰਕੇ ਵੀ ਬਾਣੀ ਦਾ ਜਾਪ ਕਰਦਾ ਹੈ, ਪ੍ਰਸ਼ਾਦਾ ਪਾਣੀ ਛੱਕ ਕੇ ਜਦੋਂ ਮੰਜੀ ਦੇ ਉੱਤੇ ਪੈਣ ਲੱਗਦਾ ਹੈ ਉਦੋਂ ਵੀ ਬਾਣੀ ਦਾ ਜਾਪ ਕਰਦਾ। ਕਿੱਡਾ ਪਿਆਰਾ ਸਿਧਾਂਤ ਹੈ। ਜਦੋਂ ਬਾਣੀ ਨੂੰ ਧਿਆਨ ਦੇ ਨਾਲ ਸਮਝਾਂਗੇ, ਵਿਚਾਰਾਂਗੇ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਚਨ ਕਰਨਗੇ, ਔਦ ਘਟੈ ਦਿਨ ਸਰੈਣ ਆ ਰੇ, ਮਨ ਗੁਰ ਮਿਲ ਕਾਜ ਸਵਾਰੇ। ਐ ਮਨਾ ਗੁਰੂ ਨੂੰ ਮਿਲ ਕੇ ਆਪਣੇ ਜੀਵਨ ਦਾ ਕਾਜ ਸਵਾਰ। ਕਿਉਂ? ਕਿਉਂਕਿ ਸਮਾਂ ਬੀਤਦਾ ਜਾ ਰਿਹਾ ਹੈ, ਸਮਾਂ ਬੀਤਣ ਦੇ ਨਾਲ ਨਾਲ ਤੇਰੇ ਜੀਵਨ ਦਾ ਉਹ ਅਹਿਮ ਹਿੱਸਾ ਬੀਤ ਜਾਣਾ ਹੈ ਜਿਸ ਵਿੱਚ ਤੂੰ ਸਿਮਰਨ ਦੀ ਜੁਗਤੀ ਅਪਣਾਉਣੀ ਹੈ। ਸਤਿਗੁਰ ਕਹਿੰਦੇ ਆਪਣੇ ਮਨ ਨੂੰ ਖੋਜ ਭਾਈ, ਇਹ ਮਨ ਨੂੰ ਖੋਜੇ ਤੋਂ ਬਿਨਾਂ ਤੇਰੇ ਜੀਵਨ ਦੇ ਅੰਦਰ ਬਦਲਾਅ ਨਹੀਂ ਆਉਣਾ। ਆਪਣੇ ਮਨ ਨੂੰ ਖੋਜਣਾ ਪੈਣਾ। ਜਿੰਨੀ ਬਾਣੀ ਹੈ ਉਹ ਮਨ ਨੂੰ ਹੀ ਸੰਬੋਧਨ ਹੈ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀਆਂ ਦਾ 350 ਸਾਲਾ ਲੰਘ ਕੇ ਗਿਆ ਹੈ ਨਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕੀ ਕਹਿ ਰਹੇ ਨੇ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਕਹਿੰਦੇ ਜਿੰਨਾ ਚਿਰ ਤੱਕ ਤੂੰ ਆਪਣੇ ਆਪ ਨੂੰ ਚੀਨਦਾ ਨਹੀਂ, ਆਪਣੇ ਆਪ ਨੂੰ ਪਛਾਣਦਾ ਨਹੀਂ, ਆਪਣੇ ਆਪ ਨੂੰ ਫਰੋੜਦਾ ਨਹੀਂ, ਭਰਮ ਦੀ ਕਾਈ ਮਿਟਣੀ ਕੋਈ ਨਹੀਂ ਤੇ ਦੁੱਖ ਜਾਣੇ ਕੋਈ ਨਹੀਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਤੈਨੂੰ ਪਰੇਸ਼ਾਨੀ ਨਹੀਂ ਆਏਗੀ, ਤੂੰ ਆਪਣੇ ਦਿਲ ਨੂੰ ਖੋਜਣ ਦਾ ਯਤਨ ਕਰ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਦੋਂ ਜੀਵਨ ਯਾਤਰਾ ਦੇ ਦੌਰਾਨ ਉਦਾਸੀਆਂ ਦਾ ਸਫ਼ਰ ਖਤਮ ਕੀਤਾ, ਤੇ ਗੁਰੂ ਸਾਹਿਬ ਮਹਾਰਾਜ ਜੀ ਕਰਤਾਰਪੁਰ ਆਏ। ਕਰਤਾਰਪੁਰ ਦੀ ਧਰਤੀ ਦੇ ਉੱਤੇ ਗੁਰੂ ਸਾਹਿਬ ਮਹਾਰਾਜ ਜੀ ਖੇਤੀਬਾੜੀ ਕਰ ਰਹੇ ਨੇ। ਸਾਡੀ ਪਰੇਸ਼ਾਨੀ ਦੂਰ ਕਿਉਂ ਨਹੀਂ ਹੋ ਰਹੀ? ਪਰੇਸ਼ਾਨੀ ਹੈ, ਤੌਖਲਾ ਹੈ, ਸਹਿਮ ਹੈ, ਦੂਰ ਕਿਉਂ ਨਹੀਂ ਹੋ ਰਿਹਾ? ਉਹਦੀ ਵਜ੍ਹਾ ਇਹ ਤੇ ਇੱਕ ਮਰੀਦ ਜਿਹਨੇ ਗੁਰੂ ਨਾਨਕ ਦੇ ਘਰ ਦੀ ਸਿਫਤ ਸਲਾਹਨਾ ਸੁਣੀ ਹੈ ਭਾਈ ਜੋਧ ਕੋਲੋਂ, ਅੰਮ੍ਰਿਤ ਵੇਲੇ ਦੇ ਜਾਪ ਸੁਣੇ ਨੇ ਭਾਈ ਜੋਧ ਕੋਲੋਂ, ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਘਾਲ, ਬੁਰੀ ਕਿਉਂ ਘਾਲੀਐ ਆਸਾ ਕੀ ਵਾਰ ਦੀ ਇੱਕੀਵੀਂ ਪੌੜੀ। ਜਦੋਂ ਸੁਣੀ ਹੈ ਮਨ ਦੇ ਅੰਦਰ ਚਾਅ ਪੈਦਾ ਹੋਇਆ, ਪੁੱਛਿਆ ਇਹ ਕਿਹਨਾਂ ਦੇ ਬਚਨ ਉਚਾਰ ਰਹੇ ਹੋ? ਤੇ ਭਾਈ ਜੋਧ ਕਹਿੰਦੇ ਇਹ ਬਚਨ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਇਹ ਬਚਨ ਮੇਰੇ ਮਨ ਨੂੰ ਸਕੂਨ ਦੇ ਰਹੇ ਨੇ। ਗੁਰੂ ਨਾਨਕ ਸਾਹਿਬ ਮੈਨੂੰ ਕਿੱਥੇ ਮਿਲਣਗੇ? ਕਹਿੰਦੇ ਕਰਤਾਰਪੁਰ ਦੀ ਧਰਤੀ ਦੇ ਉੱਤੇ ਮਿਲਣਗੇ, ਉਹਨਾਂ ਕੋਲ ਜਾਓ। ਰਸਤੇ ਦੇ ਵਿੱਚ ਪੁੱਛਦੇ ਆਉਂਦੇ ਨੇ, ਜਨਮ ਸਾਖੀ ਵਾਲਾ ਲਿਖਦਾ ਹੈ ਵੀ ਤਪਾ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ, ਵੀ ਨਾਨਕ ਤਪਾ ਕਿੱਥੇ ਹੈ? ਬਹੁਤਾਤ ਵਾਰ ਇਹ ਜ਼ਿਕਰ ਇਹ ਲਫ਼ਜ਼ ਵਰਤੇ ਨੇ ਜਨਮ ਸਾਖੀ ਦੇ ਅੰਦਰ, ਨਾਨਕ ਤਪਾ ਕਿੱਥੇ ਹੈ, ਨਾਨਕ ਤਪਾ ਕਿੱਥੇ ਰਹਿੰਦਾ? ਜਿਹੜਾ ਰਾਹਗੀਰ ਹੈ ਉਹਨੂੰ ਪੁੱਛਦੇ ਜਾਂਦੇ ਨੇ ਵੀ ਨਾਨਕ ਤਪਾ ਕਿੱਥੇ ਹੈ, ਪੁੱਛਦਿਆਂ ਪੁਛਾਉਂਦਿਆਂ ਰਸਤਿਆਂ ਦੇ ਕੋਲੋਂ ਮੰਜ਼ਿਲ ਬਾਰੇ ਪੁੱਛ ਰਹੇ ਨੇ। ਪੁੱਛਦਿਆਂ ਪੁਛਾਉਂਦਿਆਂ ਜਦੋਂ ਅੱਗੇ ਆਏ ਤੇ ਫਿਰ ਮੰਜ਼ਿਲ ਦੇ ਕੋਲੋਂ ਮੰਜ਼ਿਲ ਦਾ ਪਤਾ ਪੁੱਛਣ ਰਹੇ ਨੇ। ਕੀ ਕਹਿ ਰਹੇ ਨੇ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੁੱਛ ਰਹੇ ਨੇ ਵੀ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲ ਜਾਣਾ, ਕਿੱਥੇ ਮਿਲਣਗੇ? ਜਦੋਂ ਮੰਜ਼ਿਲ ਦੇ ਕੋਲੋਂ ਮੰਜ਼ਿਲ ਦਾ ਪਤਾ ਪੁੱਛਿਆ, ਗੁਰੂ ਦੇ ਕੋਲੋਂ ਗੁਰੂ ਬਾਰੇ ਪੁੱਛਿਆ, ਤੇ ਗੁਰੂ ਸਾਹਿਬ ਮਹਾਰਾਜ ਜੀ ਨੇ ਆਪਣੀ ਕਿਰਤ ਛੱਡੀ ਤੇ ਉਹਦੇ ਘੋੜੇ ਦੀਆਂ ਲਗਾਮਾਂ ਹੱਥ ਵਿੱਚ ਫੜ ਲਈਆਂ। ਜਦੋਂ ਫੜੀਆਂ ਤੇ ਗੁਰੂ ਸਾਹਿਬ ਮਹਾਰਾਜ ਜੀ ਧਰਮਸ਼ਾਲਾ ਵੱਲ ਲੈ ਗਏ ਤੇ ਧਰਮਸ਼ਾਲਾ ਵੱਲ ਲਿਜਾ ਕੇ ਜਦੋਂ ਗੁਰੂ ਸਾਹਿਬ ਮਹਾਰਾਜ ਜੀ ਪੰਜ ਇਸ਼ਨਾਨਾਂ ਕਰਕੇ ਸਿੰਘਾਸਣ ਦੇ ਉੱਤੇ ਬਿਰਾਜਮਾਨ ਹੋ ਕਰਕੇ ਬੈਠ ਗਏ ਤੇ ਹੈਰਾਨ ਰਹਿ ਗਿਆ ਭਾਈ ਲਹਿਣਾ, ਇਹ ਉਹੀ ਜਿਹੜਾ ਮੇਰਾ ਲਗਾਮਾਂ ਫੜੀਆਂ ਅੱਗੇ ਤੁਰਿਆ ਜਾਂਦਾ ਸੀ, ਹੁਣ ਸਿੰਘਾਸਣ ਤੇ ਬਹਿ ਗਿਆ ਤੇ ਪੁੱਛਦਾ ਮੈਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮਿਲਣਾ? ਕਹਿੰਦੇ ਮੈਂ ਹੀ ਹਾਂ ਜੀ। ਗੁਰੂ ਸਾਹਿਬ ਕਹਿੰਦੇ ਮੇਰਾ ਨਾਂ ਹੀ ਨਾਨਕ ਹੈ। ਅੱਖਾਂ ਚੋਂ ਨੀਰ ਭਰ ਆਇਆ, ਚਰਨੀ ਢਹਿ ਪਿਆ, ਮੈਂ ਗੁਰੂ ਦੇ ਕੋਲੋਂ ਗੁਰੂ ਬਾਰੇ ਪੁੱਛ ਰਿਹਾ ਸੀ ਤੇ ਗੁਰੂ ਅਜਿਹਾ ਹੋਵੇਗਾ ਵੀ ਮੇਰੀਆਂ ਲਗਾਮਾਂ ਫੜ ਕੇ ਮੈਨੂੰ ਆਪ ਆਪਣੇ ਘਰ ਦੇ ਵਿੱਚ ਲੈ ਕੇ ਜਾਏਗਾ? ਅੱਜ ਸਵਾਲ ਇੱਥੇ ਖੜਾ ਹੈ। ਅਸੀਂ ਰਸਤਿਆਂ ਦੇ ਕੋਲੋਂ ਰਸਤੇ ਪੁੱਛ ਰਹੇ ਹਾਂ, ਪਰ ਜਿਸ ਦਿਨ ਅਸੀਂ ਗੁਰੂ ਦੇ ਕੋਲੋਂ ਪੁੱਛਾਂਗੇ ਵੀ ਗੁਰੂ ਸਾਹਿਬ ਮਹਾਰਾਜ ਜੀ ਮੇਰੇ ਜੀਵਨ ਦਾ ਪਾਰ ਉਤਾਰਾ ਹੋ ਜਾਏ, ਮੇਰੇ ਜੀਵਨ ਦਾ ਸਹਿਮ ਦੂਰ ਹੋ ਜਾਏ, ਜਦੋਂ ਗੁਰੂ ਸ਼ਬਦ ਨੂੰ ਆਪਣੀ ਬਾਂਹ ਪਕੜਾਓਗੇ ਨਾ ਤੇ ਗੁਰੂ ਸ਼ਬਦ ਤੁਹਾਨੂੰ ਪਰਮਾਤਮਾ ਦੇ ਘਰ ਵਿੱਚ ਲੈ ਜਾਏਗਾ। ਸਵਾਲ ਇਹੀ ਹੈ, ਤੌਖਲਾ ਇਹੀ ਹੈ ਕਿ ਅਸੀਂ ਗੁਰੂ ਨੂੰ ਬਾਂਹ ਨਹੀਂ ਫੜਾ ਰਹੇ, ਕੇਵਲ ਰਸਤਿਆਂ ਨੂੰ ਪੁੱਛ ਰਹੇ ਹਾਂ। ਸਿਮਰਨ ਕਿਵੇਂ ਕਰੀਦਾ ਹੈ ਜੀ? ਸਿਮਰਨ ਦੀ ਵਿਧੀ ਕੀ ਹੈ ਜੀ? ਪੁੱਛ ਰਹੇ ਹਾਂ ਆਲੇ ਦੁਆਲੇ, ਪਰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬਾਣੀ ਨੂੰ ਸੁਣ ਤਾਂ ਸਹੀ, ਜਿਹਵਾ ਗੁਣ ਗੋਬਿੰਦ ਭਜੋ ਕਰਨ ਸੁਣੋ ਹਰ ਨਾਮ। ਇਹੀ ਤੇ ਵਿਧੀ ਹੈ, ਪਰਮਾਤਮਾ ਦਾ ਸਿਮਰਨ ਕਰ ਤੇ ਕੰਨਾਂ ਦੇ ਨਾਲ ਸੁਣੋ, ਇਦੂ ਪਰੇ ਦੀ ਵਿਧੀ ਕੋਈ ਨਹੀਂ। ਕਹੋ ਨਾਨਕ ਸੁਣ ਰੇ ਮਨਾ ਪਰੇ ਨਾ ਜਮਕੈ ਧਾਮ। ਜੇਕਰ ਇਹ ਵਿਧੀ ਤੇਰੇ ਜੀਵਨ ਦੇ ਵਿੱਚ ਆ ਗਈ, ਪਰਮਾਤਮਾ ਦੇ ਸਿਮਰਨ ਨੂੰ ਮੁੱਖ ਤੋਂ ਅਲਾਏਗਾ ਤੇ ਕੰਨਾਂ ਦੇ ਨਾਲ ਸੁਣੇਗਾ, ਜਮਾਂ ਦੇ ਵਸ ਵਿੱਚ ਨਹੀਂ ਤੋਂ ਪਏਗਾ, ਜਿਹਦੇ ਕਰਕੇ ਪਰੇਸ਼ਾਨੀ ਹੈ। ਇੱਕ ਗਾਥਾ ਮਹਾਂਭਾਰਤ ਵਿੱਚੋਂ, ਜਦੋਂ ਅਰਜੁਨ ਦਾ ਰਥਵਾਈ ਰਥ ਚਲਾਉਣ ਵਾਲਾ ਸ਼੍ਰੀ ਕ੍ਰਿਸ਼ਨ ਜੀ ਆਪ ਬਣੇ, ਤੁਸੀਂ ਅੰਦਾਜ਼ਾ ਲਾਓ ਵੀ ਅਰਜੁਨ ਦੇ ਰਥ ਦਾ ਰਥ ਚਲਾਉਣ ਵਾਲਾ ਬਣਨਾ ਸ਼੍ਰੀ ਕ੍ਰਿਸ਼ਨ ਜੀ ਦੇ ਲਈ ਕਿੱਡੀ ਕੁ ਵੱਡੀ ਗੱਲ ਸੀ। ਇਹਦੇ ਵਿੱਚ ਉਹਨਾਂ ਦੀ ਮਹਿਮਾ ਹੈ? ਨਹੀਂ, ਇਹਦੇ ਵਿੱਚ ਮਹਿਮਾ ਨਹੀਂ ਹੈ। ਮਹਿਮਾ ਰਥ ਚਲਾਉਣ ਵਿੱਚ ਨਹੀਂ ਹੈ, ਮਹਿਮਾ ਇਸ ਗੱਲ ਵਿੱਚ ਹੈ ਕਿ ਅਰਜਨ ਜੀ ਕਹਿ ਰਹੇ ਨੇ ਸ਼੍ਰੀ ਕ੍ਰਿਸ਼ਨ ਜੀ ਨੂੰ ਵੀ ਇਹ ਜਿਹੜੇ ਪੰਜ ਘੋੜੇ ਲੱਗੇ ਨੇ ਨਾ ਮੇਰੇ ਰਥ ਦੇ ਮੋਹਰੇ, ਇਹ ਮੇਰੇ ਕਾਬੂ ਵਿੱਚ ਨਹੀਂ ਆ ਰਹੇ, ਇਹ ਮੇਰੇ ਕਾਬੂ ਵਿੱਚ ਨਹੀਂ ਆ ਰਹੇ, ਇਹ ਆਉਣਗੇ ਕਿਵੇਂ? ਸ਼੍ਰੀ ਕ੍ਰਿਸ਼ਨ ਜੀ ਨੂੰ ਕਹਿ ਰਹੇ ਨੇ ਤੁਸੀਂ ਮੇਰੇ ਰਥਵਾਹੀ ਬਣੋ, ਤੁਸੀਂ ਰਥ ਚਲਾਉਣ ਵਾਲੇ ਬਣੋ, ਤੇ ਇਹ ਘੋੜੇ ਦੀਆਂ ਪੰਜਾਂ ਘੋੜੇ ਦੀਆਂ ਲਗਾਮਾਂ ਆਪਣੇ ਹੱਥ ਵਿੱਚ ਰੱਖੋ। ਅੱਜ ਅਸੀਂ ਯਤਨ ਕਰ ਰਹੇ ਹਾਂ ਕਾਮ ਨੂੰ, ਕ੍ਰੋਧ ਨੂੰ, ਲੋਭ ਨੂੰ, ਮੋਹ ਨੂੰ, ਹੰਕਾਰ ਨੂੰ ਆਪਣੇ ਵਸ ਵਿੱਚ ਕਰਨ ਦਾ, ਪਰ ਯਾਦ ਰੱਖਣਾ ਜਦੋਂ ਅਸੀਂ ਆਪਣੇ ਮਨ ਦੀਆਂ ਲਗਾਮਾਂ ਗੁਰੂ ਕੋਲੇ ਰੱਖ ਦਿੱਤੀਆਂ, ਗੁਰੂ ਨੂੰ ਫੜਾ ਦਿੱਤੀਆਂ, ਉਹ ਇਹਨਾਂ ਪੰਜਾਂ ਘੋੜਿਆਂ ਨੂੰ ਵਸ ਵਿੱਚ ਕਰ ਲਏ, ਪੰਜਾਂ ਘੋੜਿਆਂ ਨੂੰ। ਯਤਨ ਅਸੀਂ ਅੱਜ ਇਹ ਕਰ ਰਹੇ ਹਾਂ ਕਿ ਅਸੀਂ ਵਸ ਵਿੱਚ ਕਰ ਲਈਏ, ਨਹੀਂ ਭਲਿਆ, ਆਪਣਾ ਆਪ ਗੁਰੂ ਨੂੰ ਸਮਰਪਿਤ ਕਰ। ਜਦੋਂ ਗੁਰੂ ਨੂੰ ਸਮਰਪਿਤ ਕਰੇਗਾ, ਗੁਰੂ ਇਹਨਾਂ ਪੰਜਾਂ ਨੂੰ ਆਪੇ ਵਸ ਵਿੱਚ ਕਰ ਲਏਗਾ, ਥਾਂ ਥਾਂ ਬਿਠਾ ਦੇਗਾ, ਜੋ ਇਹਨਾਂ ਦਾ ਕੰਮ ਹੈ ਕਿੱਤਾ ਹੈ ਉਹ ਤੇ ਲਾ ਦੇਗਾ। ਤੇਰੇ ਜੀਵਨ ਦੇ ਵਿੱਚ ਤੌਖਲਾ ਨਹੀਂ ਫਿਰ ਗੁਰੂ ਆਉਣ ਦੇਗਾ, ਸਹਿਮ ਨਹੀਂ ਆਉਣ ਦੇਗਾ। ਇਹਨਾਂ ਪੰਜਾਂ ਕਰਕੇ ਤਾਂ ਸਹਿਮ ਹੈ, ਇਹਨਾਂ ਪੰਜਾਂ ਕਰਕੇ ਸਹਿਮ ਹੈ। ਸਤਿਗੁਰ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਗੁਰੂ ਸਾਹਿਬ ਮਹਾਰਾਜ ਜੀ ਬਾਣੀ ਚ ਬੇਅੰਤ ਵਾਰ ਸਮਝਾ ਰਹੇ ਨੇ, ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ। ਕਹਿੰਦੇ ਇਹ ਮਨਾ ਇਸ ਘਰ ਵਿੱਚ ਟਿਕਿਆ ਰਹੇ, ਜਦੋਂ ਤੂੰ ਤੁਰਦਾ ਫਿਰਦਾ ਹੈ ਨਾ, ਤੂੰ ਫਿਰ ਹੀ ਦੁੱਖ ਪਾਉਣਾ। ਆਪਣੇ ਮਨ ਦੀਆਂ ਲਗਾਮਾਂ ਸਾਨੂੰ ਗੁਰੂ ਨੂੰ ਫੜਾਉਣੀਆਂ ਪੈਣੀਆਂ ਨੇ, ਤੇ ਗੱਲ ਨਹੀਂ ਬਣਨੀ। ਤੁਸੀਂ ਦੇਖੋ ਵੀ ਕੋਈ ਕਾਰ ਹੈ, ਕੋਈ ਗੱਡੀ ਹੈ, ਸੜਕ ਦੇ ਉੱਤੇ ਚੱਲ ਰਹੀ ਹੈ, ਨਾ ਤੇ ਉਹਦੀ ਕੋਈ ਬ੍ਰੇਕ ਹੈ, ਤੇ ਜਿੱਧਰ ਨੂੰ ਮੋੜਨਾ ਚਾਹੀਏ ਉਧਰ ਨੂੰ ਮੁੜਦੀ ਨਹੀਂ। ਇਹੋ ਜਿਹੀ ਗੱਡੀ ਨੂੰ ਕੋਈ ਖਰੀਦੇਗਾ ਜਿਹਦੀ ਬ੍ਰੇਕ ਨਾ ਹੋਵੇ ਤੇ ਜਿਹੜੀ ਮੁੜਿਆ ਮੁੜਦੀ ਨਾ ਹੋਵੇ? ਇਹੋ ਜਿਹੀ ਗੱਡੀ ਦਾ ਮੁੱਲ ਕੀ ਹੈ? ਕੌਡੀ ਮੁੱਲ ਵੀ ਨਹੀਂ ਹੈ। ਤੁਸੀਂ ਕਿਸੇ ਨੂੰ ਪੁੱਛੋ ਵੀ ਇਹੋ ਜਿਹੀ ਗੱਡੀ ਲੈਣੀ ਹੈ ਵੀ ਜਿਹੜੀ ਰੁਕਦੀ ਨਾ ਹੋਵੇ ਤੇ ਜਿੱਧਰ ਨੂੰ ਤੁਸੀਂ ਮੋੜਨਾ ਚਾਹੋ ਮੁੜਦੀ ਨਾ ਹੋਵੇ? ਇਹੋ ਜਿਹੀ ਗੱਡੀ ਦਾ ਕੌਡੀ ਮੁੱਲ ਵੀ ਨਹੀਂ ਹੈ। ਪਰ ਯਾਦ ਰੱਖਣਾ, ਉਸ ਗੱਡੀ ਦਾ ਮੁੱਲ ਹੈ ਜਿਹੜੀ ਗੱਡੀ ਨੂੰ ਜਿੱਥੇ ਰੋਕਣਾ ਚਾਹੋ ਉੱਥੇ ਰੁਕ ਜਾਏ ਤੇ ਜਿੱਧਰ ਨੂੰ ਮੋੜਨਾ ਚਾਹੋ ਉੱਧਰ ਨੂੰ ਮੁੜ ਜਾਏ, ਉੱਧਰ ਨੂੰ ਮੁੜ ਜਾਏ। ਉਸ ਹੀ ਮਨ ਦਾ ਮੁੱਲ ਹੈ ਜਿਹੜਾ ਮਨ ਠਹਿਰਾ ਜਾਏ, ਜਿੱਥੇ ਇਹਨੂੰ ਰੋਕੋ ਉੱਥੇ ਰੁਕ ਜਾਏ ਤੇ ਜਿੱਧਰ ਨੂੰ ਮੁੜ ਉੱਧਰੋਂ ਮੁੜ ਜਾਏ। ਲਾਹੇ ਕੋ ਤੂੰ ਢੀਲਾ ਢੀਲਾ, ਤੋਟੇ ਕੋ ਵੇਗ ਧਾਇਆ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੇਰੀ ਅਵਸਥਾ ਇਹ ਹੈ, ਪਰ ਜਿਸ ਦਿਨ ਤੇਰਾ ਮਨ ਲਾਹੇ ਵੱਲ ਨੂੰ ਮੁੜ ਗਿਆ, ਲਾਹੇ ਨੂੰ ਭੱਜ ਕੇ ਪੈਣ ਲੱਗ ਪਿਆ ਤੇ ਜਿੱਧਰ ਤੋਟਾ ਹੈ ਉੱਧਰ ਰੁਕਣ ਲੱਗ ਪਿਆ, ਉੱਧਰ ਬ੍ਰੇਕ ਲੱਗਣੀ ਸ਼ੁਰੂ ਹੋ ਗਈ ਤੇ ਇਸ ਮਨ ਦੀ ਕੀਮਤ ਪੈ ਜਾਏਗੀ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।
ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾਹੇ।
ਇਹ ਜੋ ਦੁਨੀਆ ਹੈ, ਸਤਿਗੁਰ ਕਹਿੰਦੇ ਸਿਹਰ, ਸਿਹਰ ਦਾ ਅਰਥ ਹੈ ਜਾਦੂਈ ਮੇਲਾ। ਦਸਤਗੀਰੀ ਨਾਹੇ, ਹੱਥ ਵਿੱਚ ਆਉਣ ਵਾਲੀ ਕੋਈ ਚੀਜ਼ ਨਹੀਂ। ਤੁਸੀਂ ਦੁਨੀਆਂ ਦੇ ਵਿੱਚ ਜਿੰਨਾ ਮਰਜ਼ੀ ਪਸਾਰਾ ਪਸਾਰ ਲਓ, ਪਰ ਜਿਸ ਦਿਨ ਸੰਸਾਰ ਤੋਂ ਜਾਣਾ ਹੈ ਕੁਝ ਵੀ ਨਾਲ ਨਹੀਂ ਜਾਣਾ। ਇਹ ਹੱਥ ਵਿੱਚ ਕੁਝ ਨਾਲ ਨਹੀਂ ਆਉਣਾ। ਮਨ ਦੇ ਵਿੱਚ ਰਤਾ ਕੇ ਸੋਚ ਕੇ ਦੇਖਣਾ ਵੀ ਕੁਝ ਨਾਲ ਲੈ ਕੇ ਜਾ ਸਕਾਂਗੇ। ਫਿਰ ਗੁਰੂ ਬਾਣੀ ਦੇ ਪਾਤਸ਼ਾਹ ਜੀ ਬਚਨ ਯਾਦ ਕਰਵਾਉਂਦੇ ਨੇ, ਨੰਗੇ ਆਵਣਾ ਨੰਗੇ ਜਾਣਾ। ਸਤਿਗੁਰ ਕਹਿੰਦੇ ਨੰਗੇ ਆਏ ਤੇ ਨੰਗੇ ਚਲੇ ਜਾਣਾ। ਪਹਿਲਾ ਕੱਪੜਾ ਵੀ ਕਿਸੇ ਨੇ ਪਵਾਇਆ ਸੀ ਤੇ ਅਖੀਰਲਾ ਕੱਪੜਾ ਵੀ ਕਿਸੇ ਨੇ ਪਾਉਣਾ। ਜੋ ਤੂੰ ਕਮਾ ਖੱਟ ਰਿਹਾ ਜ਼ਿੰਦਗੀ ਨੂੰ ਗੁਜ਼ਾਰਨ ਦੇ ਲਈ ਤਾਂ ਹੈ ਠੀਕ, ਪਰ ਯਾਦ ਰੱਖਣਾ ਨਾਲ ਨਿਭਣ ਵਾਲੀ ਚੀਜ਼ ਉਹ ਪਰਮਾਤਮਾ ਦਾ ਸਿਮਰਨ ਹੈ ਤੇ ਮਨ ਨੂੰ ਖੋਜ ਕੇ ਪਰਮਾਤਮਾ ਵੱਲ ਦੇ ਰਾਹ ਵੱਲ ਤੁਰਨ ਦਾ ਯਤਨ ਕਰ।
ਰਹਾਓ
ਠਹਿਰੋ, ਗੁਰੂ ਸਾਹਿਬ ਮਹਾਰਾਜ ਜੀ ਕਹਿੰਦੇ ਰੁਕੋ, ਇਸ ਗੱਲ ਨੂੰ ਵਿਚਾਰੋ, ਇਸ ਗੱਲ ਨੂੰ ਪੱਕੀਆਂ ਕਰੋ ਮਨ ਦੇ ਵਿੱਚ ਵੀ ਕੁਝ ਵੀ ਨਾਲ ਨਿਭਣ ਵਾਲਾ ਨਹੀਂ ਹੈ, ਕੁਝ ਵੀ ਨਾਲ ਨਿਭਣ ਵਾਲਾ ਨਹੀਂ ਹੈ। ਇਹ ਸਿਹਰ ਮੇਲਾ ਹੈ, ਜਾਦੂਈ ਦੁਨੀਆ ਹੈ। ਜਾਦੂ ਦੁਨੀਆ ਦਾ ਇੱਕ ਆਪਣਾ ਮਹੱਤਵ ਹੁੰਦਾ ਹੈ, ਤੁਸੀਂ ਹੱਥ ਵਿੱਚ ਫੜਨੀ ਜਾਓ ਨਾ ਜਾਦੂਈ ਦੁਨੀਆ ਨਹੀਂ ਆਉਂਦੀ। ਪਸਾਰਾ ਦੇਖਣਾ ਦੇਖ ਸਕਦੇ ਹੋ, ਤਮਾਸ਼ਾ ਦੇਖਣਾ ਦੇਖ ਸਕਦੇ ਹੋ, ਮੇਲੇ ਦੇਖਣ ਜਾਂਦੇ ਹੋ ਨਾ, ਮੇਲਿਆਂ ਦੇ ਵਿੱਚ ਕੀ ਹੁੰਦਾ ਹੈ? ਮੇਲਾ ਦੇਖ ਤਾਂ ਸਕਦੇ ਹਾਂ ਪਰ ਮੇਲੇ ਨੂੰ ਫੜ ਕੇ ਘਰ ਨਹੀਂ ਲਿਆ ਸਕਦੇ ਤੁਸੀਂ। ਮੇਲੇ ਦਾ ਅਰਥ ਹੀ ਹੈ ਵੀ ਤਮਾਸ਼ਾ, ਕੌਤਕ, ਦੇਖ ਲੈਣਾ, ਰੰਗ ਤਮਾਸ਼ੇ ਨੂੰ ਮਾਣ ਲੈਣਾ। ਪਰ ਜੇ ਤੁਸੀਂ ਕਹੋ ਵੀ ਇਹ ਮੇਲਾ ਮੈਂ ਆਪਣੇ ਹੱਥ ਵਿੱਚ ਫੜ ਕੇ ਨਾਲ ਹੀ ਰੱਖ ਲਾਂ, ਏਦਾਂ ਨਹੀਂ ਹੋਣਾ। ਸਤਿਗੁਰ ਕਹਿੰਦੇ ਇਸ ਗੱਲ ਨੂੰ ਪੱਕਿਆਂ ਕਰੋ ਮਨ ਦੇ ਵਿੱਚ ਵੀ ਇਹ ਜਾਦੂਈ ਦੁਨੀਆ ਹੈ, ਜਾਦੂਈ ਮੇਲਾ ਹੈ, ਇਹਦੇ ਵਿੱਚ ਕੁਝ ਵੀ ਹੱਥ ਆਉਣ ਵਾਲਾ ਨਹੀਂ। ਸਤਿਗੁਰ ਕਹਿੰਦੇ ਇਸ ਕਰਕੇ ਮਨ ਨੂੰ ਖੋਜ, ਤੈਨੂੰ ਪਰੇਸ਼ਾਨੀ ਨਹੀਂ ਹੋਏਗੀ ਜੀ।
ਤਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਤ ਬਕਾਹੇ।
ਸਤਿਗੁਰ ਕਹਿੰਦੇ ਝੂਠ ਨੂੰ ਫੜ ਫੜ ਕੇ ਦੇਖੋ ਨਾ, ਜਦੋਂ ਧਾਰਮਿਕ ਗ੍ਰੰਥਾਂ ਨੂੰ ਪੜ੍ਹੀਦਾ ਹੈ ਤੇ ਲੋਕ ਪੜ੍ਹਦੇ ਸਨ, ਤੇ ਜਦੋਂ ਇੱਕ ਧਰਮ ਵਾਲਾ ਦੂਜੇ ਧਰਮ ਦੇ ਧਾਰਮਿਕ ਗ੍ਰੰਥਾਂ ਨੂੰ ਪੜ੍ਹਦਾ ਹੈ ਤੇ ਉਹਦੇ ਵਿੱਚ ਕਿਤੇ ਗੱਲ ਲੱਗੀ ਵੀ ਇੱਥੇ ਝੂਠੀ ਲਿਖੀ ਹੈ ਨਾ, ਕਹਿੰਦੇ ਖੁਸ਼ ਹੁੰਦਾ ਹੈ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ, ਇਹ ਅਣਜਾਣ ਬੰਦਾ ਵਾਦ ਵਿਕਾਹੇ ਵਾਧੂ ਦੇ ਵਿੱਚ ਵਾਦ ਵਿਵਾਦ ਦੇ ਵਿੱਚ ਪਿਆ ਹੈ ਕਿ ਮੈਂ ਇਸ ਧਰਮ ਗ੍ਰੰਥ ਦੀ ਝੂਠ ਦੀ ਗੱਲ ਫੜ ਲਈ ਹੈ। ਸਤਿਗੁਰੂ ਕਹਿੰਦੇ ਇਹਨਾਂ ਗੱਲਾਂ ਵਿੱਚ ਪੈਣ ਦਾ ਮਤਲਬ ਨਹੀਂ, ਤੇਰੇ ਅਰਥ ਕੁਝ ਆਉਣਾ ਹੈ ਤੇ ਟੁੱਕ ਦਮ ਕਰਾਰੀ ਹੈ, ਇਕਾਗਰਤਾ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਹੀ ਤੇਰੇ ਕੰਮ ਆਉਣਾ ਹੈ ਜੀ।
ਹੱਕ ਸੱਚ ਖਾਲਕ ਖਲਕ ਮਿਆਨੇ ਸ਼ਿਆਮ ਮੂਰਤ ਨਾਹੇ।
ਬਹਿਸ ਕਰ ਰਹੇ ਨੇ ਕਿ ਮੇਰਾ ਪਰਮਾਤਮਾ ਸੱਤਵੇਂ ਅਸਮਾਨ ਦੇ ਉੱਤੇ ਬੈਠਾ ਹੈ ਤੇ ਦੂਜੇ ਵਾਲੇ ਬਹਿਸ ਕਰ ਰਹੇ ਨੇ ਕਿ ਮੇਰਾ ਪਰਮਾਤਮਾ ਮੰਦਿਰ ਦੀ ਮੂਰਤੀ ਵਿੱਚ ਬੈਠਾ ਹੈ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਮਤ ਦਾ ਨਜ਼ਰੀਆ ਇਹ ਹੈ ਕਿ ਪਰਮਾਤਮਾ ਸਮੁੱਚੀ ਖਲਕਤ ਦੇ ਵਿੱਚ ਬੈਠਾ ਹੈ। ਹੱਕ ਸੱਚ ਖਾਲਕ ਖਲਕ ਮਿਆਨੇ, ਖਲਕਤ ਦੇ ਅੰਦਰ ਪਰਮਾਤਮਾ ਵਸਦਾ ਪਿਆ ਹੈ, ਨਾ ਮੂਰਤੀ ਵਿੱਚ ਹੈ ਤੇ ਨਾ ਸੱਤਵੇਂ ਅਸਮਾਨ ਦੇ ਉੱਤੇ।
ਅਸਮਾਨ ਮਿਆਨੇ ਲਹੰਗ ਦਰੀਆ ਗੁਸਲ ਕਰਦਨ ਬੂਦ।
ਅਸਮਾਨ, ਅਸਮਾਨ ਦਾ ਅਰਥ ਹੈ ਅੰਤਾ ਕਰਨ। ਆ ਅਸਮਾਨ ਨਹੀਂ ਜੋ ਤੁਸੀਂ ਅੰਬਰ ਦੇਖ ਰਹੇ ਹੋ ਨੀਲੇ ਰੰਗ ਦਾ, ਇਹ ਨਹੀਂ, ਤੁਹਾਡਾ ਅੰਤਾ ਕਰਨ ਦਸਮ ਦੁਆਰ। ਸਤਿਗੁਰੂ ਕਹਿੰਦੇ ਅਸਮਾਨ ਮਿਹਾਨੇ ਲਹੰਗ ਦਰੀਆ, ਇਸ ਅੰਤਾ ਕਰਨ ਦੇ ਵਿੱਚ ਤੇਰੇ ਦਿਲ ਦੇ ਵਿੱਚ ਪਰਮਾਤਮਾ ਜਿਹੜਾ ਹੈ ਦਰਿਆ ਰੂਪੀ ਵਗ ਰਿਹਾ ਹੈ। ਗੁਸਲ ਕਰਦਨ ਬੂਦ, ਗੁਸਲ ਦਾ ਅਰਥ ਹੈ ਇਸ਼ਨਾਨ। ਕਹਿੰਦੇ ਇਹਦੇ ਵਿੱਚ ਤੈਨੂੰ ਇਸ਼ਨਾਨ ਕਰਨਾ ਚਾਹੀਦਾ, ਇਹਦੇ ਵਿੱਚ ਇਸ਼ਨਾਨ ਕਰਨਾ ਚਾਹੀਦਾ ਜਿਹੜਾ ਤੇਰੇ ਅੰਦਰ ਤੀਰਥ ਵਗ ਰਿਹਾ ਹੈ, ਪਰਮਾਤਮਾ ਰੂਪੀ ਦਰਿਆ ਜਿਹੜਾ ਤੇਰੇ ਅੰਦਰ ਵਗ ਰਿਹਾ ਹੈ। ਸਤਿਗੁਰੂ ਕਹਿੰਦੇ ਇਹਦੇ ਵਿੱਚ ਇਸ਼ਨਾਨ ਕਰ।
ਕਰ ਫਕਰ ਦਾਇਮ ਲਾਏ ਚਸ਼ਮੇ ਜਹ ਤਹਾ ਮੌਜੂਦ।
ਬੰਦਗੀ ਕਰ ਦੇ, ਬੰਦਗੀ ਕਰਕੇ ਇਹ ਚਸ਼ਮੇ ਧਾਰਨ ਕਰ, ਆ ਦੁਨਿਆਵੀ ਚਸ਼ਮੇ ਛੱਡ ਦੇ। ਚਸ਼ਮੇ ਦਾ ਅਰਥ ਹੈ ਐਨਕ ਜਿਹੜੀ ਅਸੀਂ ਲਾਉਂਦੇ ਹਾਂ, ਜਿਹੋ ਜਿਹੇ ਰੰਗ ਦੀ ਐਨਕ ਲਾਵਾਂਗੇ ਸੰਸਾਰ ਉਹੋ ਜਿਹਾ ਦਿਸੇਗਾ। ਸਤਿਗੁਰੂ ਕਹਿੰਦੇ ਤੂੰ ਬੰਦਗੀ ਵਾਲੀਆਂ ਐਨਕਾਂ ਲਾ, ਪਰਮਾਤਮਾ ਤੈਨੂੰ ਹਰ ਥਾਂ ਮੌਜੂਦ ਦਿਸੇਗਾ, ਤੇ ਬੰਦਗੀ ਵਾਲੀਆਂ ਐਨਕਾਂ ਤੋਂ ਬਿਨਾਂ ਪਰਮਾਤਮਾ ਕਿਤੇ ਵੀ ਨਹੀਂ ਦਿਸੇਗਾ, ਕਿਤੇ ਵੀ ਨਹੀਂ। ਜਿਸ ਦਿਨ ਮਨੁੱਖ ਬੰਦਗੀ ਕਰਨੀ ਸ਼ੁਰੂ ਕਰਦਾ ਹੈ, ਬੰਦਗੀ ਦਾ ਅਹਿਸਾਸ ਹੁੰਦਾ ਹੈ, ਪਰਮਾਤਮਾ ਇਹਦੇ ਮਨ ਦੇ ਵਿੱਚ ਚਾਨਣ ਕਰਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਪਰਮਾਤਮਾ ਮੌਜੂਦ ਦਿਸਦਾ, ਇਹਨੂੰ ਫਿਰ ਕੋਈ ਬੈਰੀ ਜਾਂ ਮਿੱਤਰ ਨਹੀਂ ਦਿਸਦਾ। ਇੱਕ ਸ਼ਬਦ ਤੁਸੀਂ ਪੜ੍ਹਦੇ ਹੋ ਅਕਸਰ, ਜਾਂ ਤੂੰ ਮੇਰਾ ਵੱਲ ਹੈ ਤਾਂ ਕਿਆ ਮੋਸ਼ੰਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ, ਲਖਮੀ ਤੋੜ ਨਾ ਆਵੇ ਖਾਏ ਖਰਚ ਰਹਿੰਦਾ। ਇੱਕ ਪੰਕਤੀ ਇਹ ਵੈਰੀ ਮਿੱਤਰ ਸਭ ਕੀਤਿਆਂ ਨਹਿ ਮੰਗੈ ਮੰਦਾ। ਸਤਿਗੁਰੂ ਕਹਿੰਦੇ ਲੱਖ ਤੇਰਾ ਕੋਈ ਵੈਰੀ ਹੈ ਤੇ ਲੱਖ ਕੋਈ ਤੇਰਾ ਮਿੱਤਰ ਹੈ, ਪਰ ਇੱਕ ਗੱਲ ਯਾਦ ਰੱਖੀ, ਜਦੋਂ ਦ੍ਰਿਸ਼ਟੀ ਸਮਦਰਸ਼ੀ ਵਾਲੀ ਆ ਗਈ ਤੇਰੇ ਜੀਵਨ ਦੇ ਅੰਦਰ, ਫਿਰ ਮੰਗਦਾ ਤੂੰ ਕਿਸੇ ਦਾ ਨਹੀਂ ਮੰਗੇਗਾ, ਤੂੰ ਵੈਰੀ ਦਾ ਵੀ ਭਲਾ ਮੰਗੇਗਾ ਤੇ ਮਿੱਤਰ ਦਾ ਵੀ ਭਲਾ ਮੰਗੇਗਾ। ਇਹਨੂੰ ਹੀ ਅਰਦਾਸ ਦੇ ਵਿੱਚ ਅਸੀਂ ਸਰਬੱਤ ਦਾ ਭਲਾ ਕਹਿੰਦੇ। ਵੈਰੀ ਹੋਣ, ਮਿੱਤਰ ਹੋਣ, ਪਰ ਮੰਦਾ ਕਿਸੇ ਦਾ ਨਾ ਮੰਗੇ, ਇਹ ਇੱਕ ਭਗਤੀ ਕਰ ਸਕਦਾ ਹੈ, ਤੇ ਭਗਤੀ ਵਾਲੀਆਂ ਐਨਕਾਂ ਲਾ ਕੇ ਹੀ ਮਨੁੱਖ ਪਰਮਾਤਮਾ ਨੂੰ ਹਰ ਥਾਂ ਮੌਜੂਦ ਦੇਖ ਸਕਦਾ ਹੈ ਜੀ।
ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ।
ਅੱਲਾਹ ਪਰਮਾਤਮਾ, ਅਕਾਲ ਪੁਰਖ, ਇੱਕ ਓਅੰਕਾਰ ਕਹਿੰਦੇ ਸਭ ਤੋਂ ਪਵਿੱਤਰ ਉਹ ਹੈ, ਸ਼ੱਕ ਕਰੋ ਜੇ ਦੂਸਰ ਹੋਏ। ਮੈਂ ਸ਼ੱਕ ਤਾਂ ਕਰਾਂ ਜੇ ਉਹਦੇ ਵਰਗਾ ਦੂਜਾ ਕੋਈ ਹੋਵੇ। ਤੁਸੀਂ ਦੇਖੋ ਰੋਜ਼ਾਨਾ ਪੜ੍ਹਦੇ ਆ ਨਾ ਗੁਣ ਇਹੋ, ਸਤਿਗੁਰੂ ਕਹਿੰਦੇ ਇਹੀ ਉਹ ਤੇ ਗੁਣ ਹੈ ਪਰਮਾਤਮਾ ਦੇ ਵਿੱਚ, ਗੁਣ ਇਹੋ ਹੋਰ ਨਾ ਹੀ ਕੋਏ, ਨਾ ਕੋ ਹੋਆ ਨਾ ਕੋ, ਇਹੋ ਤੇ ਗੁਣ ਹੈ ਪਰਮਾਤਮਾ ਦੇ ਵਿੱਚ ਵੀ ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ ਸੰਸਾਰ ਦੇ ਵਿੱਚ, ਉਹਦਾ ਸ਼ਰੀਕ ਨਹੀਂ ਕੋਈ। ਇਹਨੂੰ ਤਾਂ ਮੁਸਲਮਾਨ ਵੀਰ ਕਹਿੰਦੇ ਨੇ ਲਾ ਇਲਾ ਇਲ ਅੱਲਾ, ਵੀ ਪਰਮਾਤਮਾ ਜੀ ਅੱਲਾ ਜੀ ਤੁਹਾਡੇ ਵਰਗਾ ਕੋਈ ਦੂਜਾ ਕੋਈ ਨਹੀਂ, ਇਹਨੂੰ ਕਹਿੰਦੇ ਨੇ। ਸਤਿਗੁਰੂ ਕਹਿੰਦੇ ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ। ਅੱਲਾ ਪਰਮਾਤਮਾ ਹੀ ਸਭ ਤੋਂ ਪਵਿੱਤਰ ਹਸਤੀ ਹੈ, ਮੈਂ ਸ਼ੱਕ ਤੇ ਤਾਂ ਕਰਾਂ ਜੇ ਉਹਦੇ ਵਰਗਾ ਦੂਜਾ ਕੋਈ ਹੋਵੇ, ਦੂਜਾ ਕੋਈ ਨਹੀਂ ਹੈ ਜੀ।
ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਤੇ ਗੁਰੂ ਸਾਹਿਬ ਮਹਾਰਾਜ ਜੀ ਬਾਬਾ ਕਬੀਰ ਜੀ ਅਖੀਰ ਤੇ ਸਮਝਾ ਰਹੇ ਨੇ, ਕਹਿੰਦੇ ਇਹ ਵੀ ਬਖਸ਼ਿਸ਼ ਵਾਲੀ ਗੱਲ ਹੈ ਕਿ ਕਿਸੇ ਨੂੰ ਸਮਝ ਲੱਗ ਜਾਏ ਕਿ ਪਰਮਾਤਮਾ ਸਭ ਤੋਂ ਪਵਿੱਤਰ ਹੈ ਤੇ ਉਹਦੇ ਵਰਗਾ ਦੂਜਾ ਕੋਈ ਨਹੀਂ। ਨਹੀਂ ਤੇ ਕਈ ਵਾਰੀ ਸਮੁੱਚਾ ਜੀਵਨ ਬਤੀਤ ਹੋ ਜਾਂਦਾ ਹੈ, ਪਰ ਇਸ ਗੱਲ ਦੀ ਦੁਵਿਧਾ ਵਿੱਚ ਮਨੁੱਖ ਪਿਆ ਰਹਿੰਦਾ ਹੈ ਕਿ ਪਰਮਾਤਮਾ ਹੈ ਜਾਂ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ 35 ਦੇ 35 ਮਹਾਂਪੁਰਖ ਇਸ ਗੱਲ ਦੀ ਗਵਾਹੀ ਭਰਦੇ ਨੇ, ਭਲਿਓ ਪਰਮਾਤਮਾ ਹੈ ਤੇ ਪਰਮਾਤਮਾ ਦੀ ਬੰਦਗੀ ਕਰਕੇ ਅਸੀਂ ਉੱਚੀ ਅਵਸਥਾ ਪ੍ਰਾਪਤ ਕੀਤੀ ਹੈ। ਉੱਚੀ ਅਵਸਥਾ ਪ੍ਰਾਪਤ ਕੀਤੀ ਹੈ। ਤੇ ਬਾਬਾ ਕਬੀਰ ਜੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਵੀ ਅਸੀਂ ਨਹੀਂ ਕੀਤੀ, ਕੋਈ ਗਾਵੈ ਕੋ ਸੁਣੈ ਹਰ ਨਾਮਾ ਚਿਤ ਲਾਏ, ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ। ਕਹਿੰਦੇ ਇੱਕ ਵਾਰੀ ਧਿਆਨ ਲਾ ਕੇ ਇਕਾਗਰਤਾ ਵਿੱਚ ਆਣ ਕੇ ਪਰਮਾਤਮਾ ਦਾ ਸਿਮਰਨ ਤਾਂ ਕਰੇ ਕੋਈ, ਆਪਣੇ ਜੀਵਨ ਦੇ ਅੰਦਰ ਇਸ ਗੱਲ ਨੂੰ ਪਰਤਾ ਕੇ ਤਾਂ ਦੇਖੇ ਕੋਈ। ਪਰਮਾਤਮਾ ਹੀ ਇੱਕ ਹੈ, ਉਹੀ ਉਹ ਸਭ ਤੋਂ ਸ੍ਰੇਸ਼ਟ ਹੈ ਤੇ ਉਹੀ ਉਹਦੀ ਹਸਤੀ ਹੀ ਸਭ ਤੋਂ ਪਵਿੱਤਰ ਹੈ, ਦੂਜਾ ਕੋਈ ਨਹੀਂ। ਪਰ ਸਤਿਗੁਰ ਕਹਿੰਦੇ ਇਹ ਗੱਲ ਵੀ ਉਹਦੀ ਬਖਸ਼ਿਸ਼ ਤੋਂ ਬਿਨਾਂ ਕਿਸੇ ਮਨੁੱਖ ਦੇ ਹਿਰਦੇ ਵਿੱਚ ਟਿਕ ਨਹੀਂ ਸਕਦੀ। ਉਹਦੀ ਬਖਸ਼ਿਸ਼ ਹੋਵੇ ਤਾਂ ਹੀ ਉਹ ਮਨੁੱਖ ਦਾ ਵਿਸ਼ਵਾਸ ਬਣਦਾ ਹੈ ਕਿ ਪਰਮਾਤਮਾ ਹੀ ਸਭ ਤੋਂ ਸ੍ਰੇਸ਼ਟ ਹੈ ਤੇ ਉਹ ਇੱਕ ਹੀ ਹੈ, ਉਹਦੇ ਵਰਗਾ ਦੂਜਾ ਕੋਈ ਨਹੀਂ। ਅੱਜ ਦਾ ਇੱਕ ਇਤਿਹਾਸਕ ਦਿਨ ਵੀ ਹੈ ਸਾਧ ਸੰਗਤ, 7 ਦਸੰਬਰ 1715 ਨੂੰ ਮੁਗਲੀਆ ਸਲਤਨਤ ਦੀਆਂ ਜੜ੍ਹਾਂ ਹਿਲਾਉਣ ਵਾਲਾ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦਾ, ਗੁਰੂ ਸਾਹਿਬਾਨਾਂ ਦੇ ਨਾਮ ਦਾ ਸਿੱਕਾ ਚਲਾਉਣ ਵਾਲਾ, ਗੁਰੂ ਸਾਹਿਬ ਮਹਾਰਾਜ ਜੀਆਂ ਦੇ ਨਾਮ ਦੀ ਮੋਹਰ ਚਲਾਉਣ ਵਾਲਾ ਤੇ ਗੁਰੂ ਸਾਹਿਬ ਮਹਾਰਾਜ ਜੀ ਦਾ ਬਖਸ਼ਿਆ ਹੋਇਆ ਰਾਜ ਸਥਾਪਿਤ ਕਰਨ ਵਾਲਾ ਬਾਬਾ ਬੰਦਾ ਸਿੰਘ ਬਹਾਦਰ ਅੱਜ ਦੇ ਦਿਨ 7 ਦਸੰਬਰ 1715 ਨੂੰ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਗ੍ਰਿਫਤਾਰ ਹੋਇਆ ਸੀ ਆਪਣੇ ਸਾਥੀਆਂ ਸਮੇਤ। ਇੱਥੋਂ ਤਕਰੀਬਨ 80 ਕਿਲੋਮੀਟਰ ਦੇ ਲਾਗੇ ਹੈ ਗੁਰਦਾਸ ਨੰਗਲ ਦੀ ਗੜੀ, ਤੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਸਾਥੀਆਂ ਸਮੇਤ ਗ੍ਰਿਫਤਾਰ ਹੋਏ ਤੇ ਗ੍ਰਿਫਤਾਰ ਕੀਤਾ ਕਿਹਨੇ? ਅਬਦੁਲ ਸਮਦ ਖਾਨ ਨੇ ਗ੍ਰਿਫਤਾਰ ਕੀਤਾ। ਉਸ ਸਮੇਂ ਦੇ ਜਿਹੜੇ ਮੌਕੇ ਦੇ ਗਵਾਹ ਸਨ, ਕੁਝ ਫਾਰਸੀ ਕਿਤਾਬਾਂ ਦੇ ਵਿੱਚ ਵੀ, ਫਾਰਸੀ ਭਾਸ਼ਾ ਦੀਆਂ ਕਿਤਾਬਾਂ ਦੇ ਅੰਦਰ ਵੀ ਇਹ ਜ਼ਿਕਰ ਹੈ, ਇੱਕ ਸ਼ਿਵਦਾਸ ਬਟਾਲਵੀ ਹੋਏ ਨੇ, ਉਹਨਾਂ ਨੇ ਲਿਖਿਆ ਹੈ ਕਿ ਜਦੋਂ ਅਬਦੁਲ ਸਮਦ ਖਾਂ ਗੁਰਦਾਸ ਨੰਗਲ ਦੀ ਗੜੀ ਦੇ ਵਿੱਚੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਦਾ ਹੈ ਨਾ, ਤੇ ਉਹਨਾਂ ਦੇ ਵਿੱਚੋਂ 300 ਸਿੰਘਾਂ ਨੂੰ ਮਸ਼ਕਾਂ ਬੰਨ ਕੇ ਰਾਵੀ ਦੇ ਕਿਨਾਰੇ ਲੈ ਕੇ ਜਾਇਆ ਜਾਂਦਾ ਹੈ ਤੇ ਉੱਥੇ ਬੜੇ ਤਸੀਹੇ ਦੇ ਕੇ ਦਰਦਨਾਕ ਮੌਤ ਕੋਹ ਕੇ ਦਿੱਤੀ ਜਾਂਦੀ ਹੈ ਉਹਨਾਂ ਸਿੰਘਾਂ। ਤੇ ਇੱਥੇ ਬਸ ਨਹੀਂ, ਰਾਵੀ ਦੇ ਕਿਨਾਰੇ ਉਹਨਾਂ ਸਿੰਘਾਂ ਨੂੰ ਕੋਹ ਕੇ ਮੌਤ ਦੇ ਕੇ, ਦਰਦਨਾਕ ਮੌਤ ਦੇ ਕੇ ਉਹ ਫਿਰ ਦੁਬਾਰਾ ਗੜੀ ਵਿੱਚ ਆਉਂਦੇ ਨੇ, ਤੇ ਗੜੀ ਵਿੱਚ ਆਣ ਕੇ ਕਰਦੇ ਕੀ ਨੇ? ਗੜੀ ਦਾ ਚੱਪਾ ਚੱਪਾ ਫਰੋੜਦੇ ਨੇ। ਕਿਉਂ? ਉਹ ਕਹਿੰਦੇ ਨੇ ਇਹਨਾਂ ਕੋਲ ਸੋਨਾ ਹੋਏਗਾ, ਸੋਨੇ ਦੀਆਂ ਮੋਹਰਾਂ ਹੋਣਗੀਆਂ, ਚਾਂਦੀ ਦੇ ਸਿੱਕੇ ਹੋਣਗੇ, ਸੋਨੇ ਦੇ ਗਹਿਣੇ ਹੋਣਗੇ, ਉਹਨਾਂ ਦੇ ਮਨ ਅੰਦਰ ਭਰਮ ਸੀ। ਸਿਪਾਹੀਆਂ ਨੇ ਗੜੀ ਦਾ ਚੱਪਾ ਚੱਪਾ ਫਰੋਲਿਆ ਸਾਧ ਸੰਗਤ, ਚੱਪਾ ਚੱਪਾ ਫਰੋਲਣ ਤੋਂ ਬਾਅਦ ਜਦੋਂ ਉਹਨਾਂ ਨੂੰ ਕੁਝ ਨਾ ਮਿਲਿਆ, ਕੁਝ ਕੁ ਵਸਤਾਂ ਹਾਸਲ ਹੋਈਆਂ, ਉਹਦੀ ਸੂਚੀ ਵੀ ਮੈਂ ਅੱਗੇ ਦੱਸਦਾ, ਆਪ ਸੰਗਤ ਦੇ ਸਨਮੁਖ ਰੱਖਦਾ, ਪਰ ਨਾਲ ਦੀ ਨਾਲ ਉਹਨਾਂ ਦੇ ਮਨ ਵਿੱਚ ਇਹ ਖਿਆਲ ਬਣ ਗਿਆ ਵੀ ਕਿਤੇ ਇਹ ਸੋਨੇ ਦੇ ਸਿੱਕੇ ਜਾਂ ਚਾਂਦੀ ਦੇ ਸਿੱਕੇ ਆਪਣੇ ਅੰਦਰ ਤਾਂ ਨਹੀਂ ਰੱਖ ਲਏ, ਇਹਨਾਂ ਨੇ ਅੰਦਰ ਤਾਂ ਨਹੀਂ ਨਿਗਲ ਲਏ, ਇਹ ਖਾ ਤਾਂ ਨਹੀਂ ਗਏ। ਜਿਹੜੇ ਮਰੇ ਪੈ ਸਿੱਖ ਸਨ ਭੁੱਖ ਦੇ ਨਾਲ, ਉਹਨਾਂ ਦੇ ਪੇਟਾਂ ਨੂੰ, ਉਹਨਾਂ ਦੇ ਢਿੱਡਾਂ ਨੂੰ ਪਾੜਿਆ ਗਿਆ ਚਾਕੂਆਂ ਦੇ ਨਾਲ, ਇਹ ਦੇਖਣ ਦੇ ਲਈ ਕਿ ਇਹਨਾਂ ਦੇ ਸਰੀਰ ਦੇ ਅੰਦਰ ਕਿਤੇ ਸੋਨੇ ਦੀਆਂ ਮੋਹਰਾਂ ਤਾਂ ਨਹੀਂ। ਇੰਨੇ ਦਰਦਨਾਕ ਤੁਸੀਂ ਇਹ ਮਰਨ ਤੋਂ ਬਾਅਦ ਵੀ। ਤੇ ਉਹ ਸਮੇਂ ਦਾ ਇੱਕ ਲਿਖਾਰੀ ਕਾਮਵਰ ਖਾਂ ਆਪਣੇ ਰੋਜ਼ ਨਾਮਚੇ ਦੇ ਵਿੱਚ ਇਹ ਗੱਲ ਦਾ ਜ਼ਿਕਰ ਕਰਦਾ ਹੈ। ਉਹ ਕਹਿੰਦਾ ਇਹਦੇ ਇਸ ਘੋੜ ਦੇ ਵਿੱਚ ਜਿਹੜੀ 8 ਮਹੀਨੇ ਉਸ ਗੜੀ ਨੂੰ ਘੇਰਾ ਪਿਆ ਰਿਹਾ, 8 ਮਹੀਨੇ ਉਸ ਗੜੀ ਦੇ ਅੰਦਰ ਜੰਗ ਹੋਈ, ਤੇ 8 ਮਹੀਨਿਆਂ ਬਾਅਦ ਜੇਕਰ ਅਬਦੁਲ ਸਵਦ ਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ, ਇਹਦੇ ਵਿੱਚ ਨਾ ਤੇ ਕੋਈ ਫੌਜ ਦੀ ਅਕਲਮੰਦੀ ਸੀ ਤੇ ਨਾ ਹੀ ਕੋਈ ਫੌਜ ਦੀ ਬਹਾਦਰੀ ਸੀ, ਉਹ ਤੇ ਕਹਿੰਦੇ ਪਰਮਾਤਮਾ ਦੀ ਮਿਹਰਬਾਨੀ ਸੀ ਕਿ 8 ਮਹੀਨਿਆਂ ਦੇ ਵਿੱਚ ਵਿੱਚ ਉਹਨਾਂ ਦੇ ਕੋਲ ਰਾਸ਼ਨ ਪਾਣੀ ਮੁੱਕ ਗਿਆ, ਭੁੱਖ ਦੇ ਨਾਲ ਕਈ ਸਿੱਖ ਸ਼ਹੀਦ ਹੋ ਗਏ, ਕਈ ਸੰਘਣੀਆਂ ਸ਼ਹੀਦ ਹੋ ਗਈਆਂ, ਭੁੱਖ ਦੇ ਨਾਲ ਹੀ ਬਿਲਕਦੇ ਕਈ ਮਰ ਗਏ। ਪਰ ਨਾਲ ਦੀ ਨਾਲ ਯਾਦ ਰੱਖਣ ਵਾਲੀ ਗੱਲ ਹੈ, ਕਾਮਵਾਰ ਕਹਿੰਦਾ, ਉਹ ਕਹਿੰਦਾ ਵੀ ਜੀਵਨ ਦੇ ਅੰਦਰ ਮੈਂ ਗੱਲ ਬੜੀ ਹੈਰਾਨੀ ਦੇ ਨਾਲ ਦੇਖੀ ਕਿ ਅਸੀਂ ਜਿੱਤ ਨਹੀਂ ਸੀ ਸਕਦੇ, ਨਹੀਂ ਜਿੱਤ ਸਕਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ। ਕਿਉਂ? ਤੁਹਾਨੂੰ ਯਾਦ ਹੋਏਗਾ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਇੱਕ ਫੈਲਾਅ ਇਸ ਗੱਲ ਦਾ ਹੋਇਆ ਸੀ ਵੀ ਇਹ ਕਰਾਮਾਤੀ ਜਾਦੂਈ ਬੰਦਾ ਹੈ, ਇਹਦੇ ਕੋਲ ਕਰਾਮਾਤਾਂ ਨੇ, ਇਹਦੇ ਕੋਲ ਰਿੱਧੀਆਂ ਸਿੱਧੀਆਂ ਨੇ। ਰਿੱਧੀਆਂ ਸਿੱਧੀਆਂ ਦੀ ਗੱਲ ਉਦੋਂ ਵੀ ਉਸ ਸੰਦਰਭ ਦੇ ਵਿੱਚ ਵੀ ਆਉਂਦੀ ਹੈ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬਾਬਾ ਬੰਦਾ ਸਿੰਘ ਬਹਾਦਰ ਦੇ ਕੋਲ ਜਾਂਦੇ ਨੇ, ਉਹ ਇਸ ਕਰਕੇ ਡਰਦੇ ਵੀ ਨੇ ਪਰ ਭੁੱਖੇ ਹੋਣ ਦੇ ਕਰਕੇ, ਨਿਡਾਲ ਹੋਣ ਦੇ ਕਰਕੇ ਤਨ ਖੀਣ ਹੋ ਗਏ ਸਿੰਘਾਂ ਦੇ, ਕੁਝ ਤੇ ਮਰ ਗਏ ਭੁੱਖ ਦੇ ਨਾਲ। ਕਹਿੰਦੇ ਇਹ ਪਰਮਾਤਮਾ ਦੀ ਮਿਹਰਬਾਨੀ ਹੋਈ ਹੈ ਕਿ ਉਹਨਾਂ ਦੇ ਕੋਲ ਭੁੱਖ ਦੀ ਘਾਟ, ਭੁੱਖ ਪੈ ਗਈ, ਸਮਾਂ ਬਦਲਿਆ, ਤਨ ਖੀਣ ਹੋਏ, ਨਾ ਉੱਠਣ ਜੋਗੇ ਨਾ ਬੈਠਣ ਜੋਗੇ, ਲੜਨਾ ਤੇ ਕਿੱਥੋਂ ਸੀ। ਕਹਿੰਦੇ ਇਸ ਕਰਕੇ ਅਸੀਂ ਗ੍ਰਿਫਤਾਰ ਕਰ ਸਕੇ ਹਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਉਹਦੇ ਸਾਥੀਆਂ ਨੂੰ, ਇਸ ਕਰਕੇ। ਕਹਿੰਦੇ ਜਦੋਂ ਅਸੀਂ ਗੜੀ ਨੂੰ ਫਰੋਲਿਆ ਤੇ ਉਹਦੇ ਵਿੱਚੋਂ ਮਿਲਿਆ ਕੀ ਸਾਨੂੰ, 1000 ਦੇ ਕਰੀਬ ਤਲਵਾਰਾਂ, ਤੇ ਗੜੀ ਦੇ ਵਿੱਚ ਸਿੱਖਾਂ ਦੀ ਗਿਣਤੀ ਕਿੰਨੀ ਸੀ, ਤਕਰੀਬਨ 3-4 ਹਜ਼ਾਰ ਦੇ ਵਿੱਚ, ਵਿਦਵਾਨਾਂ ਦੀ ਵੱਖ ਵੱਖ ਰਾਏ ਹੈ। 1000 ਦੇ ਕਰੀਬ ਤਲਵਾਰਾਂ, 278 ਦੇ ਕਰੀਬ ਢਾਲਾਂ, 173 ਦੇ ਕਰੀਬ ਕਮਾਨਾਂ ਤੇ ਪੱਥੇ, 180 ਦੇ ਕਰੀਬ ਰਾਮ ਜੱਗੇ, 117 ਦੇ ਕਰੀਬ ਕਟਾਰਾਂ ਤੇ 217 ਦੇ ਕਰੀਬ ਜਿਹੜੀਆਂ ਗਾਤਰੇ ਵਾਲੀਆਂ ਕਿਰਪਾਨਾਂ ਹੁੰਦੀਆਂ ਨੇ ਇਹ, ਤੇ ਕਹਿੰਦੇ 30 ਸੋਨੇ ਦੀਆਂ ਮੋਹਰਾਂ ਮਿਲੀਆਂ, 600 ਰੁਪਈਆ ਮਿਲਿਆ ਤੇ ਕੁਝ ਸੋਨੇ ਦੇ ਗਹਿਣੇ ਮਿਲੇ ਸਾਨੂੰ ਗੜੀ ਦੇ ਵਿੱਚੋਂ। ਕਹਿੰਦੇ ਹੈਰਾਨੀ ਦੀ ਮੇਰੇ ਹੱਦ ਨਾ ਰਹੀ, ਮੈਂ ਸੋਚਿਆ ਵੀ 8 ਮਹੀਨੇ ਇੰਨੇ ਥੋੜੇ ਜੰਗ ਦੇ ਸਮਾਨ ਦੇ ਨਾਲ, ਸਮੇਂ ਦੀ ਹਕੂਮਤ ਦੇ ਨਾਲ 8 ਮਹੀਨੇ ਡੱਟ ਕੇ ਮੁਕਾਬਲਾ ਕਰਨਾ, ਇਹਨਾਂ ਦੇ ਅੰਦਰ ਕਿਹੋ ਜਿਹੀ ਸ਼ਕਤੀ ਹੈ, ਕਿਹੋ ਜਿਹਾ ਜਜ਼ਬਾ ਹੈ ਜਿਹੜਾ 8 ਮਹੀਨੇ ਇੰਨੇ ਥੋੜੇ ਸਮਾਨ ਦੇ ਨਾਲ ਲੜਦੇ ਰਹੇ। ਕਹਿੰਦਾ ਮੈਂ ਬਹੁਤ ਹੈਰਾਨ ਹੋਇਆ, ਬੜਾ ਹੈਰਾਨ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਹਨਾਂ ਦੇ ਸਾਥੀਆਂ ਨੂੰ, ਜਿਨ੍ਹਾਂ ਦੀ ਗਿਣਤੀ ਤਕਰੀਬ 1000 ਦੇ ਕਰੀਬ ਦੱਸੀ ਜਾਂਦੀ ਹੈ। ਅਬਦੁਲ ਸਮਦ ਖਾਂ ਲਾਹੌਰ ਲੈ ਕੇ ਗਿਆ, ਇੱਥੇ ਹੀ ਬਸ ਨਹੀਂ, ਲਾਹੌਰ ਜਾਂਦਿਆਂ ਜਾਂਦਿਆਂ ਰਾਹ ਦੇ ਵਿੱਚ ਕੋਈ ਸਿੱਖ ਮਿਲ ਜਾਂਦਾ ਜਾਂ ਦਿਸ ਜਾਂਦਾ, ਉਹਦਾ ਸਿਰ ਵੱਢ ਕੇ ਆਪਣੇ ਨੇਜੇ ਦੇ ਉੱਤੇ ਟੰਗ ਲੈਂਦੇ, ਜਾਂ ਉਸ ਸਿੱਖ ਦਾ ਸਿਰ ਵੱਢ ਕੇ ਆਪਣੇ ਗੱਡੇ ਦੇ ਉੱਤੇ ਲੱਦ ਲੈਂਦੇ, ਜਾਂ ਫਿਰ ਉਸ ਸਿੱਖ ਦਾ ਸਿਰ ਵੱਢ ਕੇ ਜਿਹੜਾ ਰਸਤੇ ਦੇ ਉੱਤੇ ਕੋਈ ਮੋੜ ਆਉਂਦਾ ਨਾ ਤੇ ਕੋਈ ਰੁੱਖ ਹੁੰਦਾ ਉੱਚਾ ਜਿਹਾ, ਉਹਦੇ ਉੱਤੇ ਟੰਗ ਦਿੰਦੇ। ਕਹਿੰਦੇ ਜਦੋਂ ਲਾਹੌਰ ਪਹੁੰਚਿਆ ਅਬਦੁਲ ਸਮਦ ਖਾਂ, ਤੇ ਦਿਨ ਚੜ੍ਹਦਾ ਹੈ, ਦਿਨ ਚੜ੍ਹਦਾ ਹੈ ਤੇ ਦਿਨ ਦੀ ਲਾਲੀ ਦਿਸਦੀ ਹੈ, ਪਰ ਕਹਿੰਦਾ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਸਿੰਘ ਨਾਲ ਗਏ ਸੀ ਨਾ ਭੁੱਖਣ ਭਾਣੇ, ਉਹਨਾਂ ਦੇ ਮੁੱਖ ਦੀ ਲਾਲੀ ਦਿਨ ਦੀ ਲਾਲੀ ਨੂੰ ਵੀ ਫਿੱਕਾ ਕਰਦੀ ਹੈ। ਕਹਿੰਦਾ ਮੈਂ ਵਜ੍ਹਾ ਜਾਣਨ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਦੇ ਮੁੱਖ ਦੇ ਉੱਤੇ ਲਾਲੀ ਕਿਉਂ। ਕਹਿੰਦਾ ਮੈਨੂੰ ਵਜ੍ਹਾ ਦਾ ਪਤਾ ਲੱਗਾ ਵੀ ਇਹਨਾਂ ਦੇ ਮੁੱਖ ਦੇ ਉੱਤੇ ਲਾਲੀ ਇਸ ਕਰਕੇ ਹੈ ਕਿਉਂਕਿ ਇਹਨਾਂ ਨੇ ਅੰਮ੍ਰਿਤ ਦੀ ਪਾਨ ਆਪਣੇ ਮੁੱਖ ਦੇ ਉੱਤੇ ਚੜਾਈ ਹੋਈ। ਇਹਨਾਂ ਦੇ ਮੁੱਖ ਦੇ ਉੱਤੇ ਲਾਲੀ ਹੀ ਇਸ ਕਰਕੇ ਹੈ ਕਿਉਂਕਿ ਅੰਮ੍ਰਿਤ ਦੀ ਪਾਨ ਇਹਨਾਂ ਦੇ ਮੁੱਖ ਦੇ ਉੱਤੇ ਚੜੀ ਹੈ। ਕਹਿੰਦੇ ਸਮਾਂ ਬੀਤਿਆ, 1716 ਦੇ ਵਿੱਚ ਫਿਰ ਲਾਹੌਰ ਤੋਂ ਦਿੱਲੀ ਲਿਜਾਇਆ ਜਾਂਦਾ ਹੈ, ਰੋਜ਼ਾਨਾ 100-100 ਦੇ ਜਥੇ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਜਾਂਦਾ ਹੈ। ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਦੇ 3 ਸਾਲ ਦੇ ਪੁੱਤਰ ਅਜੈ ਸਿੰਘ ਨੂੰ ਉਹਦੇ ਦਿਲ ਨੂੰ ਚੀਰ ਕੇ ਵਿੱਚੋਂ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਤੁੰਨਿਆ ਜਾਂਦਾ ਹੈ ਵੀ ਇਹ ਸਹਿਮ ਜਾਏ, ਡਰ ਜਾਏ ਤੇ ਮੁਸਲਮਾਨ ਧਰਮ ਕਬੂਲ ਕਰ ਲਏ। ਪਰ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਦਕ ਨਹੀਂ ਡੋਲਿਆ, ਸਿੱਖਾਂ ਦਾ ਸਿਦਕ ਨਹੀਂ ਡੋਲਿਆ, ਅੱਖਾਂ ਕੱਢੀਆਂ, ਗੁੱਟ ਵੱਡੇ, ਫਿਰ ਇੱਥੋਂ ਬਾਹਾਂ ਵੱਡੀਆਂ, ਇੱਥੋਂ ਮੋਢੇ ਵੱਡੇ, ਪੈਰਾਂ ਦੇ ਨਹੁੰ ਵੱਡੇ, ਉਂਗਲੀਆਂ ਵੱਡੀਆਂ, ਗਿੱਟੇ ਤੋਂ ਵੱਡਿਆ, ਲੱਤਾਂ ਅੱਧੀਆਂ ਵੱਡੀਆਂ, ਟੋਟੇ ਟੋਟੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਤਾਂ ਕਰ ਦਿੱਤਾ, ਪਰ ਯਾਦ ਰੱਖਣਾ ਬਾਬਾ ਬੰਦਾ ਸਿੰਘ ਬਹਾਦਰ ਦਾ ਸਿਦਕ ਨਹੀਂ ਡੋਲਿਆ। ਅਰਦਾਸ ਕਰੀਏ ਗੁਰੂ ਚਰਨਾਂ ਦੇ ਵਿੱਚ, ਸੱਚੇ ਪਾਤਸ਼ਾਹ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਤੇ ਸਮੁੱਚੇ ਸਾਥੀ ਸਿੱਖ ਜਿਹੜੇ ਸ਼ਹੀਦ ਹੋਏ ਨਾ, ਜਿਵੇਂ ਉਹਨਾਂ ਦਾ ਸਿਦਕ ਨਹੀਂ ਡੋਲਿਆ, ਅਸੀਂ ਵੀ ਆਪਣੇ ਸਿਦਕ ਦੇ ਉੱਤੇ ਪੱਕੇ ਰਹੀਏ। ਸਿਦਕ ਹੈ ਕੀ? ਸਿਦਕ ਹੈ ਅੰਮ੍ਰਿਤਧਾਰੀ ਹੋਣਾ। ਸਿਦਕ ਕੀ ਹੈ? ਕਿ ਕੇਸਾਂ ਨੂੰ ਸਾਬਤ ਰੱਖਣਾ। ਸਿਦਕ ਕੀ ਹੈ? ਆਪਣੀ ਬਾਣੀ ਦੇ ਉੱਤੇ ਪਹਿਰਾ ਦੇਣਾ। ਸਿਦਕ ਕੀ ਹੈ? ਸਿਧਾਂਤਾਂ ਦੇ ਉੱਤੇ ਪਹਿਰਾ ਦੇਣਾ। ਸਿਦਕ ਕੀ ਹੈ? ਗੁਰੂ ਚਰਨਾਂ ਦਾ ਸਾਥ ਨਾ ਛੱਡਣਾ, ਭਾਵਾਂ ਲੱਖਾਂ ਮੁਸੀਬਤਾਂ ਜ਼ਿੰਦਗੀ ਦੇ ਵਿੱਚ ਆ ਜਾਣ, ਇਹ ਸਿਦਕ ਹੈ। ਅਰਦਾਸ ਕਰੀਏ ਗੁਰੂ ਚਰਨਾਂ ਦੇ ਵਿੱਚ, ਸੱਚੇ ਪਾਤਸ਼ਾਹ ਸਾਡਾ ਸਿਦਕ ਨਿਭ ਜਾਏ। ਅਖੀਰ ਦੇ ਉੱਤੇ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੀ ਨਾ ਸਾਧ ਸੰਗਤ ਇਸ ਧਰਤੀ ਦੇ ਉੱਤੇ, ਇਸ ਪਾਵਨ ਸਥਾਨ ਦੇ ਉੱਤੇ, ਤੇ ਇਤਿਹਾਸਕ ਗ੍ਰੰਥ ਲਿਖਦੇ ਨੇ ਵੀ ਗੁਰੂ ਸਾਹਿਬ ਮਹਾਰਾਜ ਜੀ ਨੇ ਇੱਕ ਗੱਲ ਕਹੀ ਸੀ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼, ਸੁਣੈ ਸਭ ਪੰਥ। ਅੱਜ ਅਸੀਂ ਬੜੇ ਪਿਆਰ ਸਤਿਕਾਰ ਨਾਲ ਕਹਿੰਦੇ ਹਾਂ ਹੁਕਮਨਾਮਾ ਸਾਹਿਬ, ਪਰ ਇਹਦਾ ਲਫ਼ਜ਼ੀ ਜਦੋਂ ਗੁਰੂ ਸਾਹਿਬ ਮਹਾਰਾਜ ਜੀ ਵੇਲੇ ਸੀ ਉਦੋਂ ਆਵਾਜ਼ ਸੀ ਵੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਆਵਾਜ਼ਾਂ ਲਓ ਭਾਈ, ਆਵਾਜ਼ ਲਓ। ਬਾਅਦ ਵਿੱਚ ਵਾਕ ਬਣ ਗਿਆ, ਵਾਕ ਤੋਂ ਮੁੱਖ ਵਾਕ ਬਣ ਗਿਆ। ਹੁਣ ਅਸੀਂ ਹੁਕਮਨਾਮਾ ਸਾਹਿਬ ਵੀ ਕਹਿੰਦੇ ਹਾਂ, ਸਮੇਂ ਦੇ ਫੇਰ ਦੇ ਨਾਲ ਲਫ਼ਜ਼ ਬਦਲਦੇ ਨੇ। ਸਤਿਗੁਰ ਪਾਤਸ਼ਾਹ ਮਹਾਰਾਜ ਜੀ ਨੇ ਆਵਾਜ਼ ਮਾਰੀ ਸੀ ਤੇ ਇਹ ਗੱਲ ਆਖੀ ਸੀ ਬਾਬਾ ਬੁੱਢਾ ਜੀ ਨੂੰ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚੋਂ ਆਵਾਜ਼ ਲਓ, ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਆਵਾਜ਼ ਦਿੱਤੀ ਸੀ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਹਯਾ ਰਾਮ। ਇਹ ਆਵਾਜ਼ ਦਿੱਤੀ ਸੀ। ਇੱਕ ਆਵਾਜ਼ ਬਾਬਾ ਬੰਦਾ ਸਿੰਘ ਬਹਾਦਰ ਨੇ ਵੀ ਮਾਰੀ ਸੀ, ਤੇ ਉਹ ਆਵਾਜ਼ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਰੀ ਸਮੁੱਚੇ ਖਾਲਸਾ ਪੰਥ ਨੂੰ। ਬਾਬਾ ਬੰਦਾ ਸਿੰਘ ਬਹਾਦਰ ਨੇ ਆਵਾਜ਼ ਮਾਰ ਕੇ, ਸੱਦ ਮਾਰ ਕੇ ਆਪਣੇ ਸਮੁੱਚੇ ਖਾਲਸਾ ਪੰਥ ਨੂੰ ਇੱਕ ਗੱਲ ਆਖੀ ਸੀ, ਖਾਲਸਾ ਪੰਥ ਜੀ, ਗੁਰੂ ਪੰਥ ਜੀ, ਜਿੱਥੇ ਵੀ ਵਸਦੇ ਹੋ ਵਸਦੇ ਰਹੋ, ਸੰਘਣੇ ਵਸਦੇ ਰਹੋ, ਪਰ ਇੱਕ ਗੱਲ ਯਾਦ ਰੱਖਿਓ, ਆਪਣੇ ਚੇਤਿਆਂ ਦੇ ਵਿੱਚੋਂ ਸਰਹੰਦ ਦੀਆਂ ਦੀਵਾਰਾਂ ਨੂੰ ਨਾ ਭੁਲਾਇਓ, ਆਪਣੀ ਯਾਦ ਸ਼ਕਤੀ ਦੇ ਵਿੱਚੋਂ ਸਰਹੰਦ ਦੀਆਂ ਦੀਵਾਰਾਂ ਨੂੰ ਨਾ ਭੁਲਾਇਓ। ਹੋ ਸਕਦਾ ਤੁਹਾਨੂੰ ਆਪਣੇ ਘਰ ਭੁੱਲ ਜਾਣ, ਹੋ ਸਕਦਾ ਤੁਹਾਨੂੰ ਆਪਣੇ ਕੰਮ ਕਾਜ ਭੁੱਲ ਜਾਣ, ਹੋ ਸਕਦਾ ਤੁਹਾਡਾ ਪਸਾਰਾ ਤੁਹਾਨੂੰ ਭੁੱਲ ਜਾਏ, ਪਰ ਇੱਕ ਗੱਲ ਯਾਦ ਰੱਖਿਓ, ਆਪਣੀ ਯਾਦ ਸ਼ਕਤੀ ਦੇ ਵਿੱਚੋਂ ਸਰਹੰਦ ਦੀਆਂ ਦੀਵਾਰਾਂ ਨੂੰ ਨਾ ਭੁਲਾਇਓ ਕਦੇ। ਇਹ ਆਵਾਜ਼ ਬਾਬਾ ਬੰਦਾ ਸਿੰਘ ਬਹਾਦਰ ਨੇ ਉਸ ਵਕਤ ਮਾਰੀ ਸੀ, ਤੇ ਇਹ ਆਵਾਜ਼ ਅੱਜ ਵੀ ਸਾਡੇ ਸਿੱਖਾਂ ਦੇ ਘਰਾਂ ਦੇ ਵਿੱਚ ਪੱਕੀ ਹੋਣੀ ਚਾਹੀਦੀ ਹੈ, ਅਸੀਂ ਸਰਹੰਦ ਦੀਆਂ ਦੀਵਾਰਾਂ ਨੂੰ ਨਾ ਭੁੱਲੀਏ। ਆਉਣ ਵਾਲਾ ਮਹੀਨਾ ਪੋਹ ਦਾ ਹੈ, ਤੇ ਪੋਹ ਦੇ ਮਹੀਨੇ ਦੇ ਵਿੱਚ ਸਰਹੰਦ ਦੀਆਂ ਦੀਵਾਰਾਂ ਨੂੰ ਜਿੰਨਾ ਅਸੀਂ ਚੇਤੇ ਰੱਖਾਂਗੇ, ਸਾਡੇ ਘਰਾਂ ਦੇ ਵਿੱਚ ਸਿੱਖੀ ਦੀ ਨੀਂਹ ਉਨੀ ਜ਼ਿਆਦਾ ਮਜ਼ਬੂਤ ਹੋਏਗੀ। ਸਿੱਖੀ ਦੀ ਨੀਂਹ ਮਜ਼ਬੂਤ ਕਰਨ ਦੇ ਲਈ, ਆਪਣੇ ਬੱਚਿਆਂ ਦੇ ਮਨਾਂ ਦੇ ਅੰਦਰ ਸਿੱਖੀ ਪੱਕੀ ਕਰਨ ਦੇ ਲਈ, ਛੋਟੇ ਸਾਹਿਬਜ਼ਾਦਿਆਂ ਨੂੰ ਚੇਤੇ ਰੱਖਣਾ ਅਤ ਜ਼ਰੂਰੀ ਹੈ। ਸਾਧ ਸੰਗਤ, ਇਹ ਬੇਨਤੀ ਪ੍ਰਵਾਨ ਕਰਨੀ, ਪੋਹ ਦੇ ਮਹੀਨੇ ਦੇ ਅੰਦਰ ਵੱਧ ਤੋਂ ਵੱਧ ਬਾਣੀ ਦਾ ਜਾਪ ਕਰਨਾ ਤੇ ਸ਼ਹੀਦਾਂ ਦੀਆਂ ਗਥਾਵਾਂ ਆਪਣੇ ਬੱਚਿਆਂ ਦੇ ਹਿਰਦਿਆਂ ਤੱਕ ਪਹੁੰਚਾਈਏ। ਅਸੀਂ ਅੱਲਾ ਯਾਰ ਖਾਂ ਜੋਗੀ, ਜਿਹਨੇ ਦੋ ਰਚਨਾਵਾਂ ਲਿਖੀਆਂ ਨੇ ਛੋਟੇ ਘੱਲੂਘਾਰ, ਇਹ ਘੱਲੂਘਾਰ ਆ ਜਿਹੜਾ ਵਾਪਰਿਆ ਸਰਹੰਦ ਦੇ ਵਿੱਚ, ਚਮਕੌਰ ਦੀ ਗੜੀ ਦੇ ਵਿੱਚ, ਤੇ ਅੱਲਾ ਯਾਰ ਖਾਂ ਜੋਗੀ ਨੂੰ ਉਹਦੇ ਆਪਣੇ ਧਰਮ ਨੇ ਧਰਮ ਚੋਂ ਬੇਦਖਲ ਕਰ ਦਿੱਤਾ। ਪਰ ਉਹਨੇ ਇੱਕ ਗੱਲ ਬੜੇ ਪਿਆਰ ਦੇ ਨਾਲ ਕਹੀ, ਉਹ ਕਹਿੰਦਾ ਠੀਕ ਹੈ, ਤੁਸੀਂ ਜੋ ਕਹਿੰਦੇ ਹੋ, ਤੁਸੀਂ ਬੇਦਖਲ ਕਰ ਦਿੱਤਾ, ਕੋਈ ਵੱਡੀ ਗੱਲ ਨਹੀਂ, ਧਰਮ ਦੇ ਵਿੱਚੋਂ ਤਲਬ ਕਰ ਦਿੱਤਾ, ਮਜ਼ਹਬ ਦੇ ਵਿੱਚੋਂ ਕੱਢ ਦਿੱਤਾ, ਕੋਈ ਵੱਡੀ ਗੱਲ ਨਹੀਂ, ਪਰ ਮੇਰੀ ਵਫਾਦਾਰੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਹੈ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਰਹਿ ਕੇ ਮੈਂ ਵਹਿਸ਼ਤ ਵਿੱਚ ਵਸਾਂਗਾ, ਮੈਂ ਨਰਕ ਵਿੱਚ ਨਹੀਂ ਜਾਵਾਂਗਾ। ਤੁਸੀਂ ਮੈਨੂੰ ਆਖਦੇ ਹੋ ਵੀ ਕਾਫਰ ਹੋ ਗਿਆ, ਕਾਫਰਾਂ ਦੀਆਂ ਗੱਲਾਂ ਲਿਖਦਾ, ਪਰ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਵਸਾਂਗਾ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰਹਿ ਕੇ ਵਹਿਸ਼ਤ ਦਾ ਭਾਗੀ ਹੋਵਾਂਗਾ, ਮੈਂ ਨਰਕਾ ਦਾ ਭਾਗੀ ਨਹੀਂ ਬਣ ਲੱਗਾ। ਅੱਲਾ ਯਾਰ ਖਾਂ ਜੋਗੀ ਨੇ ਸੱਚ ਦਾ ਸਾਥ ਦਿੱਤਾ, ਗੁਰੂ ਪਾਤਸ਼ਾਹ ਕਿਰਪਾ ਕਰੇ ਅਸੀਂ ਵੀ ਸੱਚ ਦੇ ਪਾਂਧੀ ਬਣੀਏ। ਜੋ ਗੁਰੂ ਸਾਹਿਬ ਮਹਾਰਾਜ ਜੀ ਨੇ ਅੱਜ ਦੇ ਪਾਵਨ ਮੁੱਖ ਵਾਕ ਬਖਸ਼ਿਸ਼ ਕੀਤੇ ਨੇ, ਉਸ ਵਿਚਾਰ ਨੂੰ ਆਪਣੇ ਹਿਰਦੇ ਦੇ ਅੰਦਰ ਦ੍ਰਿੜ ਕਰੀਏ, ਆਪਣੇ ਮਨਾਂ ਨੂੰ ਖੋਜੀਏ, ਮਨਾਂ ਦੇ ਅੰਦਰ ਸਿੱਖੀ ਦੀ ਨੀਂਹ ਮਜ਼ਬੂਤ ਕਰੀਏ, ਸਾਨੂੰ ਕੋਈ ਵੀ ਪਰੇਸ਼ਾਨੀ ਨਹੀਂ ਰਹੇਗੀ। ਪਰਮਾਤਮਾ ਹਰੇਕ ਹਿਰਦੇ ਵਿੱਚ ਵਸਦਾ ਹੈ, ਇਸ ਗੱਲ ਨੂੰ ਯਾਦ ਰੱਖੀਏ। ਪਾਵਨ ਹੁਕਮ ਦੇ ਅੱਜ ਦੇ ਇਸ ਵਿਚਾਰ ਨੂੰ ਦ੍ਰਿੜ ਕਰਕੇ ਆਪਣੇ ਮਨ ਵਿੱਚ ਸੰਭਾਲ ਕੇ ਰੱਖਣਾ ਹੈ, ਦਾਸਰੇ ਦੀਆਂ ਹੋਈਆਂ ਭੁੱਲਾਂ ਨਾ ਚਤਾਰਨੀਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਸਟਾਫ ਦਾ ਬਹੁਤ ਬਹੁਤ ਧੰਨਵਾਦ, ਕੋਟਾਨ ਕੋਟ ਸ਼ੁਕਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਆਪਣੀ ਹਜ਼ੂਰੀ ਦੇ ਵਿੱਚ ਬੈਠ ਕਰਕੇ ਆਪ ਗੁਰੂ ਸਾਹਿਬ ਮਹਾਰਾਜ ਜੀ ਨੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲਈ ਹੈ। ਭੁੱਲਾਂ ਚੁੱਕਾਂ ਨਾ ਚਤਾਰਨੀਆਂ ਜੀ, ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ।
ਅੱਲਾਹ ਪਾਕੰ ਪਾਕ ਹੈ ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।